तन्वाखे गुरु साहिब जियो मैं तान दीवान तू है मेरे स्वामी मैं तुद आगह अरदास मैं होर थाऊं नाही जिस पह करूं बेनंती मेरा दुख सुख तुझ ही पास जेता समुंद सागर नीर भरिया तेते औगण खमारे दया करो दया करो दया करो किछ मेहर उपावो डूब दे पत्थर तारे जियड़ा अग्न बराबर तपै पीतर वगै काती परनवत नानक हुकम पछाणै सुख होवै दिन राती डंडौत बंदन अनिक वार सर्व कला समरथ डोलन तेरा खो प्रभु नानक दे कर हाथ सतना धन वाखे गुरु साहिब जियो अपजसंग मिटंत सत पुत्र है सिमरतव्य हृदय गुर मंत्रण है अप जसंग मटंत अप जसंग मिटंत सत पुत्र है सिमरतव्य हृदय गुर मंत्रण है प्रीतम भगवान अचुत नानक संसार सागर तारण है प्रीतम भगवान अचुत नानक संसार सागर तारण है वाह गुरु जी का खालसा वाह गुरु जी की फतह परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हाजूरी दे अंदर सोभायमान गुरु सवारे सतसंगी जनो संध्या दे इस विशेष गुरमत दीवान विच ਆਪ ਜੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰ ਰਹੇ ਸੀ। ਜੋ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੀ ਹੋਈ ਗਾਥਾ ਬਾਣੀ ਹੈ, ਇਸ ਦੀ ਵਿਚਾਰ ਪਿਛਲੇ ਦਿਨਾਂ ਤੋਂ ਪ੍ਰਾਰੰਭ ਕੀਤੀ ਹੋਈ ਹੈ। ਇਸ ਬਾਣੀ ਦੇ 14ਵੇਂ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਇਸ ਪਵਿੱਤਰ ਪਦੇ ਦੇ ਅਖਰੀ ਅਰਥ ਕੀ ਨੇ, ਆਪਾਂ ਵਿਚਾਰ ਕੀ ਕਰਨੀ ਹੈ, ਉਸ ਤੋਂ ਬਾਅਦ ਇਸ ਦੀ ਕਥਾ ਵਿਆਖਿਆ ਵਿਸਤਾਰ ਕਰਾਂਗੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਸੋਭਾਏਮਾਨ ਹੋ, ਕਰੋ ਕਿਰਪਾ, ਬਖਸ਼ੋ ਆਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਵਿੱਤਰ ਬਚਨ ਅੰਦਰ ਪਹਿਲੀ ਬਖਸ਼ਿਸ਼ ਇਹ ਕੀਤੀ ਹੈ, ਅਪ ਜਸੰਗ ਮਿਟੰਤ ਸਤ ਪੁੱਤਰ ਹੈ। ਲਫ਼ਜ਼ ਅਸਲ ਚ ਹੈ ਯਸ, ਸਤਿਗੁਰੂ ਨੇ ਯਸ ਤੋਂ ਪਹਿਲਾਂ ਸ਼ਬਦ ਅਪ ਵਰਤਿਆ ਹੈ, ਅਪ ਜਸੰਗ। ਜਸ ਦਾ ਅਰਥ ਸਿਫਤ ਤੇ ਜੱਗੇ ਅਪ ਸ਼ਬਦ ਆ ਗਿਆ, ਇਹਦਾ ਮਤਲਬ ਅਪ ਜਸੰਗ ਦਾ ਅਖਰੀ ਅਰਥ ਕਰਾਂਗੇ ਆਪਾਂ ਬੇਇੱਜ਼ਤੀ, ਬਦਨਾਮੀ, ਕਿਸੇ ਨੂੰ ਥਾਂ ਥਾਂ ਤੇ ਭੰਡਿਆ ਜਾਣਾ। ਅਪ ਜਸੰਗ ਮਿਟੰਤ ਮਿਟ ਜਾਂਦਾ ਹੈ, ਮਿਟੰਤ ਦਾ ਲਫ਼ਜ਼ੀ ਅਰਥ ਮਿਟ ਜਾਂਦਾ ਹੈ। ਕਿਵੇਂ? ਸਤ ਪੁੱਤਰ ਹੈ, ਸਤ ਪੁੱਤਰ ਦਾ ਅਰਥ ਹੈ ਸੱਚੇ ਨੇਕ ਪੁੱਤਰਾਂ ਦੇ ਜਨਮ ਦੇ ਨਾਲ। ਥੋੜਾ ਜਿਹਾ ਇਸ ਨੂੰ ਧਿਆਨ ਨਾਲ ਸੁਣਿਓ, ਗੁਰਬਾਣੀ ਚ ਜਿਹੜਾ ਸੱਸਾ ਤੱਤਾ, ਇੱਕ ਤਾਂ ਇਹ ਵੀ ਚਲੋ ਸਤ ਪੁੱਤਰ ਹੈ, ਇੱਥੇ ਸਤ ਦਾ ਅਰਥ ਸਚਾਈ। ਬਾਣੀ ਚ ਇੱਕ ਸ਼ਬਦ ਹੋਰ ਹੈ, ਰੇ ਜੇਬਾ ਕਰੂੰ ਸਤ ਖੰਡ, ਉਹ ਹਿੰਦੀ ਦਾ ਇੱਕ ਸ਼ਬਦ ਹੈ, ਸੰਸਕ੍ਰਿਤ ਚ ਆਉਂਦਾ ਸ਼ਤ, ਜਿਹਨੂੰ ਸ਼ਤ ਕਹਿੰਦੇ ਆ, ਉੱਥੇ ਸ਼ਤ ਦਾ ਅਰਥ ਹੈ ਸੌ। ਇਸੇ ਤਰ੍ਹਾਂ ਸਤ ਨਾਮ ਸਦੀਵ ਰਹਿਣ ਵਾਲਾ। ਮਹਾਰਾਜ ਕਹਿੰਦੇ ਅਪ ਜਸੰਗ ਮਿਟੰਤ ਸਤ ਪੁੱਤਰ ਹੈ। ਜਦੋਂ ਸਤ ਪੁੱਤਰ ਸਚਾਈ ਵਾਲਾ ਪੁੱਤਰ ਘਰ ਚ ਪੈਦਾ ਹੋ ਜਾਏ ਤੇ ਬਜ਼ੁਰਗਾਂ ਦੀ, ਪੂਰਵਜਾਂ ਦੀ, ਵੱਡਿਆਂ ਵਡੇਰਿਆਂ ਦੀਆਂ ਜਿੰਨੀਆਂ ਵੀ ਗਲਤੀਆਂ ਨੇ ਉਹਨਾਂ ਦੇ ਸੱਚਮੁੱਚ ਬਦਨਾਮੀ ਦੇ ਟਿੱਕੇ ਸਾਰੇ ਧੋ ਦਿੰਦਾ ਹੈ ਜਿਸ ਕੁੱਲ ਦੇ ਵਿੱਚ ਸਤ ਪੁੱਤਰ ਪੈਦਾ ਹੋ ਜਾਏ। ਥੋੜੀ ਜਿਹੀ ਬੇਨਤੀ ਸੁਣੋ, ਇਹਦਾ ਅਰਥ ਕੇਵਲ ਇਹ ਨਹੀਂ ਕਿ ਜਿਹੜਾ ਸੰਸਾਰੀ ਪੱਧਰ ਤੇ ਬਹੁਤ ਵਡਿਆਈ ਲੈ ਜਾਓ ਸਤ ਪੁੱਤਰ। ਅੱਗੇ ਮਹਾਰਾਜ ਸ਼ਬਦ ਵਰਤਦੇ ਆ, ਕਹਿਣ ਲੱਗੇ ਸਿਮਰਤਬਯ ਹੈ, ਜਿਹੜਾ ਸਿਮਰਨ ਕਰਦਾ ਹੋਵੇ। ਕੀ ਜੀ? ਹਿਰਦੈ ਆਪਣੇ ਹਿਰਦੇ ਵਿੱਚ, ਆਪਣੇ ਅੰਦਰ ਗੁਰਮੰਤਰਣ ਹੈ, ਆਪਣੇ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ, ਆਪਣੇ ਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ, ਆਪਣੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ, ਜਿਹੜਾ ਆਪਣੇ ਹਿਰਦੇ ਵਿੱਚ ਉਸ ਸ਼ਬਦ ਦਾ ਸਿਮਰਨ ਕਰਦਾ, ਉਸ ਸਿਮਰਨ ਸ਼ਬਦ ਨੂੰ ਚੇਤੇ ਕਰਦਾ, ਸੱਚ ਇਹ ਵੇ ਕਿ ਜਿਸ ਘਰ ਚ ਐਸਾ ਪੁੱਤਰ ਪੈਦਾ ਹੋ ਜਾਏ ਉਹ ਆਪਣੇ ਪੂਰਵਜਾਂ ਦੇ ਵੀ ਕਲੰਕ ਧੋ ਕੇ ਚਲਾ ਜਾਂਦਾ ਹੈ। ਮਤਲਬ ਇਹ ਹੈ, ਅਪ ਜਸੰਗ ਮਿਟੰਤ ਸਤ ਪੁੱਤਰ ਹੈ, ਸਿਮਰਤਬੇ ਹੈ, ਹਿਰਦੈ ਗੁਰਮੰਤਰਨ ਹੈ। ਅੱਗੇ ਸਾਹਿਬ ਕਹਿੰਦੇ ਨੇ ਪ੍ਰੀਤਮ ਭਗਵਾਨ ਅਚੁੱਤ। ਪ੍ਰੀਤਮ ਦਾ ਲਫ਼ਜ਼ੀ ਅਰਥ ਬੜਾ ਸੌਖਾ ਹੈ ਜੀ, ਪਿਆਰਾ। ਭਗਵਾਨ ਦੇ ਬੜੇ ਅਰਥ ਨੇ ਜੀ ਗੁਰੂ ਗ੍ਰੰਥ ਆਪਣੇ ਕੋਸ਼ ਵਿਚ, ਪਰ ਸਿੱਧੇ ਜੇ ਅਰਥ ਕਰਾਂਗਾ ਭਗਵਾਨ ਦਾ ਅਰਥ ਪਰਮਾਤਮਾ। ਅਗਲਾ ਲਫ਼ਜ਼ ਹੈ ਅਚੁੱਤ। ਅਚੁੱਤ ਸ਼ਬਦ ਜਿਹੜਾ ਹੈ ਇਹਦਾ ਵੈਸੇ ਦੋ ਅਰਥਾਂ ਚ ਗੁਰੂ ਗ੍ਰੰਥ ਸਾਹਿਬ ਚ ਵਰਤਿਆ ਜੀ। ਅਚੁੱਤ ਦਾ ਇਹ ਵੀ ਲਫ਼ਜ਼ੀ ਅਰਥ ਹੈ ਕਿ ਜੋ ਚੁੰਦਾ ਨਹੀਂ। ਵੈਸੇ ਅਚੁੱਤ ਦਾ ਅਰਥ ਹੈ ਅਡਿੱਗ, ਅਡੋਲ, ਸਥਿਰ, ਕਾਇਮ ਰਹਿਣ ਵਾਲਾ, ਜਿਸ ਨੇ ਕਦੀ ਵੀ ਖਤਮ ਨਹੀਂ ਹੋਣਾ ਉਹਨੂੰ ਫਿਰ ਅਚੁੱਤ ਕਿਹਾ ਜਾਂਦਾ। ਇਉਂ ਸ਼ਬਦ ਕਹਿ ਲਓ ਜਿਹਨੂੰ ਆਪਾਂ ਅਵਨਾਸ਼ੀ ਜਾਂ ਅਕਾਲ ਮੂਰਤ ਕਹਿੰਦੇ ਹਾਂ। ਅਚੁੱਤ ਦਾ ਅਰਥ ਕਿ ਅਵਨਾਸ਼ੀ। ਇੱਕ ਮਹਾਰਾਜ ਸ਼ਬਦ ਆਉਂਦਾ ਅਚੁੱਤ ਤਨਹਿ, ਸ਼ਲੋਕ ਸਹਿਸਕ੍ਰਿਤੀ, ਉਥੇ ਵਿੱਚ ਅਰਥ ਆਖਰੀ ਅਰਥ ਨੇ ਸੰਤ ਗੁਰਮੁਖ ਜਪਣ ਵਾਲੇ। ਤਨਹਿ, ਤਨਹਿ ਦਾ ਅਰਥ ਲਫ਼ਜ਼ੀ ਅਰਥ ਉਤੇ ਪੁੱਤਰ ਹੈ। ਅਚੁੱਤ ਤਨਹਿ ਜਿਹੜੇ ਪਰਮਾਤਮਾ ਦੇ ਪੁੱਤਰ ਨੇ। ਹਜ਼ੂਰ ਨੇ ਸ਼ਬਦ ਵਰਤੇ ਕਿ ਪਰਮਾਤਮਾ ਜਿਹੜਾ ਸਭ ਨੂੰ ਪਿਆਰ ਕਰਦਾ ਹੈ, ਜਿਹੜਾ ਅਡਿੱਗ ਹੈ, ਨਾਨਕ ਸੰਸਾਰ ਸਾਗਰ ਤਾਰਨ ਹੈ। ਜਿਹੜਾ ਵੀ ਇਸ ਤਰ੍ਹਾਂ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਚੇਤੇ ਕਰੇਗਾ, ਸੱਚ ਇਹ ਵੇ ਕਿ ਪਰਮਾਤਮਾ ਅਡਿੱਗ ਅਡੋਲ ਵਾਹਿਗੁਰੂ ਦਾ ਨਾਮ ਉਹਨੂੰ ਭਵ ਸਾਗਰ ਦੀਆਂ ਇਹਨਾਂ ਲਹਿਰਾਂ ਤੋਂ ਤਾਰ ਦੇਵੇਗਾ। ਇਹ ਹੈ ਅੱਜ ਦੇ ਪਵਿੱਤਰ ਪਦੇ ਦੇ ਆਖਰੀ ਅਰਥ ਜੋ ਆਪਾਂ ਨੇ ਸਮੇਂ ਵਿੱਚ ਰਹਿ ਕੇ ਵਿਚਾਰ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਦੇਖੋ ਇਹ ਸ਼ਬਦ ਆਇਆ, ਅਪਜਸ ਮਿਟੰਤ ਸਤ ਪੁੱਤਰ ਹੈ। ਬੇਇੱਜ਼ਤੀ, ਬਦਨਾਮੀ, ਕਲੰਕ ਧੁੱਪ ਜਾਂਦੇ ਨੇ ਜਦੋਂ ਘਰ ਚ ਸਤਵਾਦੀ ਪੁੱਤਰ ਜਨਮ ਲੈਂਦਾ ਹੈ। ਕਿਉਂ? ਉਹ ਆਪਣੇ ਹਿਰਦੇ ਚ ਗੁਰੂ ਕੇ ਮੰਤਰ ਨੂੰ ਚੇਤੇ ਕਰਦਾ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੀ, ਕੱਲੇ ਸੰਤਾਨ ਦਾ ਪੁੱਤਰ ਦਾ ਘਰ ਪੈਦਾ ਹੋ ਜਾਣ ਦਾ ਮਤਲਬ ਨਹੀਂ ਕਿ ਉਹਨੇ ਨਾਮ ਰੋਸ਼ਨ ਕਰ ਦਿੱਤਾ। ਸੱਚ ਇਹ ਵੇ ਕਿ ਕੇਵਲ ਘਰ ਸੰਤਾਨ ਜਨਮ ਲਏ ਜੇ ਬੰਦਗੀ ਸਿਮਰਨ ਇਬਾਦਤ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਨਾਲੋਂ ਤੇ ਚੰਗਾ ਮਾਂ ਏਦੂ ਪਹਿਲਾਂ ਵਿਧਵਾ ਹੀ ਹੋ ਜਾਂਦੀ ਇਸ ਨਿਕੰਮੇ ਨੂੰ ਜੇ ਜਨਮ ਦੇਣਾ ਸੀ ਤਾਂ। ਜਿਹਦੇ ਅਰਥ ਇਹ ਕੱਲਾਂਗੇ ਜੀ ਪੁੱਤਰ ਪੈਦਾ ਹੋਣ ਨਾਲ ਨਹੀਂ, ਸਤ ਪੁੱਤਰ ਹੈ, ਸਿਮਰਨ ਕਰਨ ਵਾਲਾ ਪੁੱਤਰ, ਬੰਦਗੀ ਵਾਲਾ ਬੇਟਾ। ਇਸੇ ਕਰਕੇ ਮੈਂ ਤਾਂ ਪਹਿਲਾਂ ਥੋੜਾ ਜਿਹਾ ਵੇਰਵਾ ਪਾ ਚੱਲਾ, ਮਤਾ ਕੋਈ ਇਹਦੇ ਅਰਥ ਕਰੇ ਕੱਲ ਨੂੰ ਇਹ ਕਹਿਣ ਲੱਗ ਪਿਆ ਵੀ ਜੀ ਗੁਰਬਾਣੀ ਵੀ ਕਹਿੰਦੀ ਹੈ ਜਿਹਦੇ ਘਰ ਪੁੱਤਰ ਜਨਮ ਲਏ ਉਹ ਹੀ ਪ੍ਰਵਾਨ ਕਰ। ਨਹੀਂ, ਗੁਰਬਾਣੀ ਸ਼ਬਦ ਇਹ ਕਹਿ ਰਹੀ ਹੈ ਜਿਨ੍ਹਾਂ ਹਰ ਕਿਰਦਾ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ। ਬੱਚਾ ਤਾਂ ਉਹ ਵੀ ਹੈ, ਜਿਨ੍ਹਾਂ ਹਰ ਕਿਰਦਾ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਮ ਹੈ ਉਹ ਖਪ ਖਾ ਮੂਵੇ ਕਰਾਂਝਾ। ਚਲੋ ਸ਼ਬਦ ਹੈ ਤਾਂ ਝਿੜਕ ਟਾਈਪ ਹੀ। ਵੈਸੇ ਗੁਰਬਾਣੀ ਚ ਬੜੇ ਸ਼ਬਦ ਨੇ ਜੀ ਜਿਹੜੇ ਝਿੜਕ ਵੀ ਨੇ, ਪਰ ਗੁਰੂ ਝਿੜਕ ਵੀ ਮਿੱਠੀ ਦਿੰਦਾ ਹੈ। ਜੇ ਗੁਰੂ ਝਿੜਕੈ ਤਾਂ ਮਿੱਠਾ ਲੱਗੈ। ਮਹਾਰਾਜ ਜੀ ਦਾ ਇੱਕ ਬਚਨ ਹੈ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਪੁੱਤਰ ਤਾਂ ਉਹ ਵੀ ਹੈ। ਜਿਸ ਕੁਲ ਵਿੱਚ ਪਰਮਾਤਮਾ ਦੇ ਗਿਆਨ ਰੱਖਣ ਵਾਲਾ ਸਿਮਰਨ ਵਾਲਾ ਪੁੱਤਰ ਨਹੀਂ, ਵਿਧਵਾ ਕਸ ਨਾ ਭਈ ਮਹਿਤਾਰੀ, ਕਬੀਰ ਸਾਹਿਬ ਜੀ ਦੇ ਬਚਨ ਨੇ। ਜਿਹਨਾਂ ਰਾਮ ਭਗਤ ਨਹੀਂ ਸਾਧੀ, ਜਿਸ ਬੰਦੇ ਨੇ ਸਭ ਕੁਝ ਪਰਮਾਤਮਾ ਦਾ ਪਾਇਆ ਖੰਡਾਇਆ ਖੰਡਾਇਆ ਸਿਮਰਨ ਨਹੀਂ ਕੀਤਾ, ਜਨਮਤ ਕਛ ਨਾ ਮਿਓ ਅਪਰਾਧੀ। ਕਹਿੰਦੇ ਤੂੰ ਕਿਉਂ ਇੱਥੇ ਜਨਮ ਲਿਆ ਧਰਤੀ ਤੇ। ਇਸ ਕਰਕੇ ਸਿਰਫ ਥੋੜੀ ਜਿਹੀ ਨੈਗੇਟਿਵ ਅਪਰੋਚ ਨਹੀਂ ਪਹਿਲਾਂ ਕਿ ਕੇਵਲ ਸੰਤਾਨ ਦਾ ਹੋ ਜਾਣੇ ਕੁਲ ਦਾ ਨਾਮ ਰੋਸ਼ਨ ਨਹੀਂ ਕਿ ਉਹ ਪਰਮਾਤਮਾ ਦੀ ਇਬਾਦਤ ਬੰਦਗੀ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਇਹ ਸਪਸ਼ਟ ਹੈ ਕਿ ਜਿਹੜਾ ਵੀ ਨਾਮ ਜਪੇਗਾ ਨਾ ਗੁਰਮੁਖੋ, ਸੱਚ ਇਹ ਵੇ ਉਹਦੀ ਕੁੱਲ ਦਾ ਵੀ ਉਧਾਰ ਹੋਵੇਗਾ। ਜਿਹੜਾ ਵੀ ਨਾਮ ਜਪੇਗਾ, ਨਾਮ ਵਿੱਚ ਇੰਨੀ ਕੁ ਤਾਕਤ ਹੈ ਕਿ ਜਿੰਨੇ ਕੀਤੇ ਹੋਏ ਪਾਪ ਨੇ ਸਾਰੇ ਨਾਮ ਧੋ ਕੇ ਰੱਖੇਗਾ ਜਿਹੜਾ ਬੰਦਗੀ ਕਰੇਗਾ। ਪਰ ਇੱਥੇ ਵੀ ਥੋੜਾ ਜਿਹਾ ਵੇਰਵਾ ਹੋਰ ਪਾ ਦਿਆਂ। ਇਸ ਨਾਮ ਦੀ ਕਮਾਈ ਨੂੰ ਕਰਮ ਕਾਂਡੀ ਤੀਰਥ ਇਸ਼ਨਾਨ ਦੀ ਸਾਧਨਾ ਮੁਤਾਬਕ ਕਰਾਂਗੇ ਫਿਰ ਕੋਈ ਨਹੀਂ ਹੋਣਾ। ਮੰਨ ਲਓ ਇੱਕ ਬੰਦਾ ਪਾਪ ਕਰਦਾ, ਗੁਨਾਹ ਕਰਦਾ, ਤੇ ਉਹਨੂੰ ਇਹ ਗੱਲ ਦੱਸ ਦਿੱਤੀ ਗਈ ਤੂੰ ਪਾਪ ਜਿਤਨੇ ਮਰਜ਼ੀ ਕਰ ਆਵੀਂ ਪਰ 6 ਮਹੀਨੇ ਬਾਅਦ ਗੰਗਾ ਇਸ਼ਨਾਨ ਜ਼ਰੂਰ ਕਰੀ। ਉਹ ਆਪਣੇ ਆਪ ਨੂੰ ਰਿਨਿਊ ਕਰ ਲੈਂਦਾ, 6 ਮਹੀਨੇ ਬਾਅਦ ਗਿਆ, ਗੰਗਾ ਇਸ਼ਨਾਨ ਕੀਤਾ, ਪੁਜਾਰੀ ਨੇ, ਪਾਂਡੇ ਨੇ ਜਾਂ ਬੈਠੇ ਕੋਈ ਉਥੇ ਮਹੰਤ ਨੇ ਕਹਿ ਦਿੱਤਾ ਤੇਰੇ ਪਿਛਲੇ ਪਾਪ ਖਤਮ। ਉਹ ਕਹਿੰਦਾ ਹੁਣ ਚਲੋ ਪਿਛਲਾ ਸਾਹ ਮੁੱਕਿਆ, ਨਵਾਂ ਫਿਰ। ਇਸ ਤਰ੍ਹਾਂ ਨੀ ਨਾਮ ਪਾਪ ਮਿਟਾਉਂਦਾ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ, ਪਾਪ ਕਰੇ ਪੰਚਾਂ ਕੇ ਬਸਰੇ, ਪੰਜਾਂ ਵਿਕਾਰਾਂ ਦੇ ਅਧੀਨ ਗੁਨਾਹ ਕੀਤੇ। ਤੀਰਥ ਨਹਾਏ ਕਹੇ ਸਭ ਉਤਰੇ, ਤੀਰਥ ਤੇ ਇਸ਼ਨਾਨ ਕੀਤਾ ਤੇ ਇੱਕ ਦੂਜੇ ਨੂੰ ਹਵਲਾ ਸ਼ੇਰੀ ਦੇਣ ਲੱਗ ਪਏ, ਬਟਰਿੰਗ ਕਰਨ ਲੱਗ ਪਏ, ਵਾਹ ਵਾਹ ਤੇਰੀ ਬੜੀ ਕਮਾਈ, ਬਹੁਤ ਬਖਸ਼ਿਸ਼, ਬਹੁਤ ਕਿਰਪਾ। ਤੇ ਸਾਡਾ ਵੀ ਹਾਲ ਇਹ ਸੀ ਵੀ ਸਿਰਫ ਆਪਣੇ ਆਪਣਿਆਂ ਦੀ ਪਿੱਠ ਥਾਪੜ ਦੇਖਾਂ, ਤੇਰੇ ਵਰਗੀ ਕਮਾਈ ਕਿਸੇ ਦੀ ਨਹੀਂ। ਇਹ ਤਾਂ ਪਿਆਰਿਓ ਕੱਚ ਪਕਾਈ ਉਥੇ ਪਾਏ ਨਾਨਕ ਗਿਆ। ਦੁਨੀਆਂ ਦੇ ਥਾਪੜੇ ਨਾਲ ਥੋੜਾ ਪਤਾ ਲੱਗਦਾ ਕਿਹੜਾ ਕੱਚਾ ਤੇ ਕਿਹੜਾ ਪੱਕਾ। ਦੁਨੀਆਂ ਤਾਂ ਆਪਣਾ ਧੜਾ ਵੇਖ ਕੇ ਕਚਾਈ ਪਕਾਈ ਦੇ ਅਰਥ ਕਰਦੀ। ਨਾਨਕ ਗਿਆ ਜਾਪੈ ਜੈ ਮਹਾਰੀ ਕਹਿੰਦੇ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹਿ ਸਭ ਉਤਰੇ, ਬੋਰ ਕਮਾਵੇ ਹੋਏ ਨਿਸੰਕ। ਕਿਉਂਕਿ ਜਦੋਂ ਮਹੰਤ ਜੀ ਨੇ ਕਹਿ ਦਿੱਤਾ, ਪੁਜਾਰੀ ਨੇ ਕਹਿ ਦਿੱਤਾ ਗੁਨਾ ਮਾਫ, ਉਹ ਕਹਿੰਦਾ ਬਾਕੀ ਠੀਕ ਹੈ। ਉਹ ਅੱਗੇ ਨਾਲੋਂ ਵੱਧ ਸ਼ੰਕਾ ਲਾ ਕੇ ਪਾਪ ਕਰਦਾ ਤੇ ਮਹਾਰਾਜ ਕਹਿੰਦੇ ਜੰਮਪੁਰ ਬਾਂਧ ਖਰੇ ਕਲੰਕਿਕ ਬੇਨਤੀ। ਜੇ ਇਸ ਤਰ੍ਹਾਂ ਨਾਮ ਜਪਣੇ ਆ ਕਿ ਰਾਤ ਪਾਪ ਸਵੇਰੇ ਘੰਟਾ ਸੁਖਮਨੀ ਸਾਹਿਬ ਤੇ ਲਾਂਗਾ, ਬਾਕੀ 23 ਘੰਟੇ ਫਿਰ ਪਾਪ ਫਿਰ ਸਵੇਰੇ ਕਰਾਂਗਾ, ਇਹਨੂੰ ਸਤਿਗੁਰੂ ਕਹਿੰਦੇ ਨੇ ਉਸ ਤੀਰਥ ਇਸ਼ਨਾਨ ਵਿਚ ਤੇ ਤੇਰੇ ਇਸ ਜਾਪ ਵਿਚ ਕੀ ਫਰਕ ਹੈ? ਕਿਉਂਕਿ ਤੂੰ ਆਪਣੇ ਆਪ ਨੂੰ ਤਬਦੀਲ ਨਹੀਂ ਕਰਨਾ ਚਾਹੁੰਦਾ। ਸਤਿਗੁਰੂ ਨੇ ਵਚਨ ਕੀਤੇ ਬਾਣੀ ਚ, ਕਹਿਣ ਲੱਗੇ ਕਿ ਜਿਹੜਾ ਸਿਮਰਨ ਕਰਕੇ ਅਰਦਾਸ ਕਰਦਾ ਹੈ, ਸੱਚਮੁੱਚ ਪਰਮਾਤਮਾ ਉਹਦੇ ਕੀਤੇ ਹੋਏ ਗੁਨਾਹ ਉਹਦੇ ਕਲੰਕ ਧੋ ਕੇ ਰੱਖ ਦਿੰਦਾ ਹੈ ਤੇ ਇੰਨੀ ਬਖਸ਼ਿਸ਼ ਕਰਦਾ ਜਿਹਨੂੰ ਲੋਕ ਕਲੰਕੀ ਪਤਤ ਰੱਜ ਕੇ ਬਦਨਾਮੀ ਕਰਦੇ ਸਨ, ਜਦੋਂ ਬਖਸ਼ਿਸ਼ ਕਰਨ ਲੱਗਦਾ ਤੇ ਲੋਕ ਉਹਦੇ ਸਾਹਮਣੇ ਝੋਕੇ ਉਹਦੇ ਤੋਂ ਜੀਵਨ ਦੀ ਜੁਗਤ ਪੁੱਛਣ ਲੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖੀਏ, ਮਹਾਰਾਜ ਜੀ ਨੇ ਬਖਸ਼ਿਸ਼, ਪਹਿਲੀ ਮੈਂ ਬੇਨਤੀ ਕਰਨੀ ਹੈ ਜੀ, ਹਜ਼ੂਰ ਦੀ ਬਾਣੀ ਚੋਂ ਨਾਮ ਸੱਚੀ ਮੁੱਚੀ ਅਭਜਸ ਮਿਟਾਉਂਦਾ ਹੈ, ਬਦਨਾਮੀ ਮਿਟਾ ਦਿੰਦਾ ਨਾਮ, ਕਿਤਨਾ ਮਰਜ਼ੀ ਭੱਜਰ ਪਾਪ ਹੋਵੇ। ਦੂਜੀ ਗੱਲ, ਗੁਰਮੰਤਰ ਅਸੀਂ ਹਿਰਦੇ ਚ ਕਿਵੇਂ ਸਿਮਰਨਾ ਹੈ, ਇਹ ਕੋਈ ਜੁਗਤ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸਾਨੂੰ ਦੱਸਿਆ, ਉਹ ਸਿਮਰਨ ਕਿਵੇਂ ਬਖਸ਼ਿਸ਼ ਕਰਦਾ ਹੈ ਇਸਦਾ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਾਂਗੇ ਤੇ ਦੋ ਤਰ੍ਹਾਂ ਦੇ ਪਤਿਤ ਸ਼ਬਦ ਮਿਲਦੇ ਆ ਜੀ, ਦੋ ਇਉਂ ਕਹਿ ਲੋ, ਇੱਕ ਉਹ ਨੇ ਜਿਹੜੇ ਕਰਮ ਕਰਕੇ ਪਤਿਤ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਕਾਣੀ ਵੰਡ ਮਨੂ ਸਿਮਰਤੀ ਨੇ ਪਤਿਤ ਕਹਿ ਕੇ ਲੋਕਾਂ ਵਿੱਚ ਭੰਡਿਆ। ਇਹ ਵੀ ਸ਼ਬਦ ਸੁਣਿਓ, ਪਤਿਤ ਕਰਮ ਤੇ ਜਾਤ ਕਰਕੇ ਪਤਿਤ, ਦੋ ਤਰ੍ਹਾਂ ਦੇ ਸ਼ਬਦ ਮਿਲਦੇ ਨੇ। ਪਤਿਤ ਕਰਮ ਵਾਲੇ ਨੂੰ ਪਤਿਤ ਜਾਤ ਨਾਲ ਜੋੜ ਕੇ ਅਰਥ ਨਹੀਂ ਕਰਨੇ, ਕਿਉਂਕਿ ਪਤਿਤ ਜਾਤ ਉਹਨੂੰ ਬੰਦੇ ਨੇ ਦਿੱਤੀ। ਹੁਣ ਇੱਕ ਨੇ ਪਤਿਤ ਕਰਮ ਜਿਹਨੇ ਕੰਮ ਹੀ ਬੜੇ ਭੈੜੇ ਕੀਤੇ ਆ, ਤੇ ਇੱਕ ਉਹ ਵੇ ਜਿਹੜਾ ਬੰਦਗੀ ਕਰਦਾ ਸਿਮਰਨ ਕਰਦਾ ਪਰ ਉਹਦਾ ਜਨਮ ਚਮਾਰ ਦੇ ਘਰ ਹੋ ਗਿਆ, ਉਹਦਾ ਜਨਮ ਛਿੰਬੇ ਘਰ ਹੋ ਗਿਆ, ਉਹਦਾ ਜਨਮ ਨਾਈ ਘਰ ਹੋ ਗਿਆ, ਉਹਦਾ ਜਨਮ ਝੂਰ ਘਰ ਹੋ ਗਿਆ, ਤੇ ਉਸ ਵਕਤ ਦੇ ਸਵਰਨ ਜਾਤੀ ਵਾਲੇ ਨੇ ਇਹ ਲੋਕਾਂ ਵਿੱਚ ਕਹਿ ਦਿੱਤਾ ਜੇ ਯਾਦ ਤੋਂ ਸਭ ਹੀ ਪਤਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਉਂਝ ਵੈਸੇ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਿਹਾ, ਸਵਾਦ ਆ ਗਿਆ ਕਮਾਈ ਕਰਨ ਦਾ, ਉਹਨਾਂ ਇੰਨੀ ਬੰਦਗੀ ਕੀਤੀ, ਜੋ ਕੁਝ ਉਹਨਾਂ ਨਾਲ ਵਾਪਰਿਆ ਉਹਨਾਂ ਹੰਕਾਰ ਚ ਨਹੀਂ ਕਿਹਾ, ਉਹਨਾਂ ਸੱਚਮੁੱਚ ਸ਼ੁਕਰਾਨੇ ਚ ਕਿਹਾ ਪਰਮਾਤਮਾ ਅਸੀਂ ਮੁੱਦਤਾਂ ਤੋਂ ਪਤਿਤ ਸਾਂ, ਸਦੀਆਂ ਤੋਂ ਸਾਨੂੰ ਨੀਚ ਕਿਹਾ, ਅੱਜ ਤੇਰੇ ਨਾਮ ਦੀ ਕਿਰਪਾ ਦੇਖ, ਨੀਚਾਂ ਦੇ ਪੈਰਾਂ ਦੀ ਧੂੜ ਸਵਰਨ ਜਾਤੀ ਵਾਲੇ ਮੰਗਦੇ ਪਏ ਆ। ਇੱਕ ਪਤਿਤ ਉਹ ਨੇ ਜਿਨ੍ਹਾਂ ਨੇ ਕਰਮ ਪਤਿਤ ਕੀਤੇ। ਪਹਿਲਾਂ ਅਸੀਂ ਲਾਂਗੇ ਪਤਿਤ ਕਰਮ ਤੇ ਫਿਰ ਲਾਂਗੇ ਆਪਾਂ ਜਿਨ੍ਹਾਂ ਨੂੰ ਪਤਿਤ ਜਾਤ ਕਿਹਾ ਜਾਂਦਾ। ਮੈਂ ਕਿਹਾ ਜਾਂਦਾ ਸ਼ਬਦ ਵਰਤਿਆ, ਗੁਰੂ ਘਰ ਚ ਸ਼ਬਦ ਨਹੀਂ ਵਰਤਿਆ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਜ਼ਿੰਦਗੀ ਚ ਤੁਰਦਾ ਹੈ। ਮੈਂ ਸੁਬਹ ਇੱਕ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਜਿੰਨੀ ਕੁ ਸੋਝੀ ਪਈ, ਸੋਝੀ ਦਾ ਅਰਥ ਇਹ ਨਹੀਂ ਕਿ ਆਖਰੀ ਸਜ ਤੱਕ ਪਹੁੰਚ ਗਏ, ਜ਼ਿੰਦਗੀ ਦੇ ਕਿਸੇ ਵੀ ਖੇਤਰ ਚ ਚੱਲਦਿਆਂ ਕਦੀ ਬੰਦੇ ਨੂੰ ਹਉਮੈ ਭਰਿਆ ਦਾਵਾ ਨਹੀਂ ਕਰਨਾ ਚਾਹੀਦਾ। ਸਵੇਰੇ ਥੋੜੀ ਜਿਹੀ ਕਥਾ ਰਿਪੀਟ ਕਰਨ ਲੱਗਾ, ਕਦੀ ਵੀ ਜ਼ਿੰਦਗੀ ਚ ਦਾਵਾ ਨਾ ਕਰੋ, ਜਿੱਥੇ ਦਾਵਾ ਕਰੋਗੇ ਉੱਥੇ ਮਰਾਂਗੇ, ਜਿੱਥੇ ਕੁਝ ਪ੍ਰਾਪਤ ਕਰਕੇ ਰੱਬ ਨਾਲ ਜੋੜ ਦਿਆਂਗੇ ਉੱਥੇ ਤਰਾਂਗੇ। ਦਾਵਾ ਮਾਰ ਦਿੰਦਾ ਹੁੰਦਾ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਲੈਂਦੀ ਚ ਜੀ ਡੱਖਣੇ, ਮਹਾਰਾਜ ਕਹਿੰਦੇ ਆ ਕੁਰੀਏ ਕੁਰੀਏ ਵਹਿੰਦੇ ਆ ਤਲ ਗਾੜਾ ਮਹਿਰੇਰ। ਉਂਜ ਵੈਸੇ ਪਾਠ ਅਸੀਂ ਜਰੂਰ ਕਹਿੰਦੇ ਹਾਂ ਵੀ ਸਵੇਰੇ ਮੈਂ ਕਿਹਾ ਸ਼ੁੱਧ ਉਚਾਰਨ, ਗੁਰਮੁਖੋ ਅਸੀਂ ਸ਼ੁੱਧ ਉਚਾਰਨ ਪੰਜਾਬੀ ਚ ਹੀ ਕਰਨੇ ਆ, ਅਸੀਂ ਉਸ ਭਾਸ਼ਾ ਚ ਅਸੀਂ ਵੀ ਨੀ ਪੜ ਸਕਦੇ ਜਿਸ ਭਾਸ਼ਾ ਵੀ ਸ਼ਬਦ ਕਹਿ। ਹੁਣ ਮੈਂ ਸ਼ੁੱਧ ਸ਼ੁੱਧ ਕਹਿ ਦਿੱਤਾ, ਹੁਣ ਮੈਂ ਪੜ੍ਹਨਾ ਪਿਆ ਕੁਰੀਏ ਕੁਰੀਏ ਵਹਿੰਦੇ ਆ। ਤੇ ਜੇ ਕਿਸੇ ਪੋਠੋਹਾਰੀ ਨੂੰ ਪੁੱਛੋ ਕਿਵੇਂ ਪੜ੍ਹਨਾ, ਉਹਦੇ ਪੜ੍ਹਨ ਵਿੱਚ ਤੇ ਮੇਰੇ ਪੜ੍ਹਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਹੀ ਕਈ ਵਾਰੀ ਅਸੀਂ ਕਹਿੰਦੇ ਸ਼ੁੱਧ ਉਚਾਰਨ। ਮੈਂ ਸੋਚਣਾ ਸ਼ੁੱਧ ਉਚਾਰਨ ਤਾਂ ਕੇਵਲ ਬਾਣੀ ਦਾ ਉਚਾਰਨ ਕਰਤਾ ਹੀ ਉਸ ਢੰਗ ਨਾਲ ਕਰ ਗਿਆ, ਸਾਨੂੰ ਤਾਂ ਓਨੀਆਂ ਭਾਸ਼ਾਵਾਂ ਨਹੀਂ ਆਉਂਦੀਆਂ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਨੇ। ਦਾਸ ਨੇ ਇੱਕ ਵਾਰ ਕਥਾ ਕੀਤੀ, ਰਾਜਸਥਾਨ ਮੇਰਾ ਗੰਗਾਨਗਰ ਤੋਂ ਅੱਗੇ ਗਿਆ, ਉੱਥੇ ਮੈਂ ਸ਼ਬਦ ਪੜਿਆ ਘਣੋ 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 ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੀ। ਲੋਕਲ ਰਾਜਸਥਾਨੀ ਸੀ, ਉਹ ਬੜਾ ਖੁਸ਼ ਹੋਇਆ, ਕਹਿੰਦਾ ਪਰ ਇਸ ਤਰ੍ਹਾਂ ਸ਼ਬਦ ਨਹੀਂ ਹੈਗਾ ਘਣੋ ਘਣੋ, ਕਹਿੰਦਾ ਘਣੋ 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 ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੀ। ਹੁਣ ਮਰਾਠੀ ਦੇ ਸ਼ਬਦ ਨੇ ਪਹਿਲ ਪੁਰੀਏ ਪੁੰਡਰਕ ਵਨਾ, ਮੈਂ ਪੰਜਾਬੀ ਚ ਉਚਾਰਨ, ਮੇਰੀ ਜਿਹੜੀ ਮਾਂ ਬੋਲੀ ਏ ਮੈਂ ਉਹਨਾਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਦੇ ਉਚਾਰਨ ਵਿੱਚ ਬੋਲ ਰਿਹਾ, ਮੇਰੇ ਕੋਲ ਉਚਾਰਨ ਨਹੀਂ। ਤੇ ਜੇ ਉਹਨਾਂ ਨੂੰ ਕਦੀ ਪੁੱਛੋ ਉਹ ਕਿਵੇਂ ਉਚਾਰਨ ਕਰਨਗੇ, ਆ ਸਾਰਾ ਸ਼ਬਦ ਮਰਾਠੀ ਦੇ ਸ਼ਬਦ ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਨਾ ਸੀ ਚੱਚਾ, ਉਹ ਦੱਦਾ ਕਹਿੰਦੀ ਆ, ਅਸੀਂ ਸ਼ਬਦ ਵਰਤਨੇ ਆ ਦੰਦਾਂ ਦਾ ਹਸਪਤਾਲ, ਉਹ ਕਹਿੰਦੇ ਦਾ ਤਾਂਚਾ ਹੋਸਪਿਟਲ ਮਰਾਠੀ ਚ। ਮੈਂ ਬੇਨਤੀ ਕਰਾਂਗਾ ਜੀ ਗੁਰੂ ਗ੍ਰੰਥ ਸਾਹਿਬ ਐਵੇਂ ਕਹੀ ਵੀ ਸ਼ੁੱਧ ਉਚਾਰਨ ਹੋ ਗਿਆ ਜੀ, ਅਸੀਂ ਫਲਾਣੀ ਸੰਪਰਦਾ ਫਲਾਣੇ ਬੰਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਭਾਸ਼ਾਵਾਂ ਨੇ। ਮੇਰਾ ਖਿਆਲ ਦੁਨੀਆਂ ਭਰ ਦੇ ਵਿਦਵਾਨ ਭਾਸ਼ਾ ਵਿਗਿਆਨੀ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੋਣ, ਅਸੀਂ ਤਾਂ ਪਹਿਲਿਆਂ ਦੇ ਅਰਥ ਪੜ੍ਹਦੇ ਪਏ। ਖੈਰ ਵਿਸ਼ੇ ਵਿੱਚ ਰਹਾਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮੈਂ ਅਰਜ਼ ਕੀਤੀ ਜ਼ਿੰਦਗੀ ਦਾ ਕਿਤੇ ਕੋਈ ਦਾਵਾ ਹੈ? ਜਿਹੜਾ ਸਾਡੇ ਮਨ ਚ ਗੱਲ ਪੈ ਗਈ ਫਲਾਣਾ ਕਦੀ ਕਿਉਂ ਡੋਲ ਗਿਆ, ਫਲਾਣਾ ਕਿਉਂ ਤਿਲਕ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਪੈਰ ਨੂੰ ਸੰਭਾਲ ਕੇ ਚੱਲੀ, ਜਿਸ ਵੱਟ ਤੇ ਜਿਸ ਪਗਡੰਡੀ ਤੇ ਤੂੰ ਤੁਰਨਾ ਪਿਆ ਸਿਰਫ ਇੱਕੋ ਪੈਰ ਰੱਖਿਆ ਜਾਣਾ, ਜੇ 99 ਸਟੈਪ ਤੇਰੇ ਸਹੀ ਚਲੇ ਗਏ ਇੱਕ ਕਦਮ ਕਿਤੇ ਤਿਲਕ ਗਿਆ ਤੇ ਚੇਤੇ ਰੱਖੀ 99 ਵੀ ਛਿੱਟਿਆਂ ਨਾਲ ਭਰ ਜਾਣਗੇ। ਹੁਣ ਆਪਾਂ ਕਹਾਂਗੇ, ਆਪਾਂ ਦਾਵਾ ਕਰਾਂਗੇ ਕੁਰੀਏ ਕੁਰੀਏ ਵਹਿੰਦੇ ਆ, ਕੁਰੀਏ ਦਰਦ ਸਵੇਰੇ ਕੀਤਾ ਸੀ ਪਗਡੰਡੀ ਵੱਟ, ਕੁਰੀਏ ਕੁਰੀਏ ਵਹਿੰਦੇ ਆ ਤਲ ਗਾੜਾ ਮਹਿਰੇਰ, ਤੇਰੇ ਥੱਲੇ ਭਰੀ ਪਈ ਏ ਦਲ ਦਲ, ਵੇਖੇ ਛਿੱਟੜ ਥੀਮ ਦੇ ਥੀਮ ਦੋ ਜਾਮ ਕਿਸਨ ਦੋ ਪੇਰ। ਕੋਈ ਪਤਾ ਨੀ ਕਿੱਥੇ ਤਿਲਕ ਜਾਣਾ ਬੰਦੇ ਨੇ, ਪਰ ਜਦੋਂ ਬੰਦਾ ਜੇ ਤਿਲਕ ਜਾਏ, ਮੰਨ ਲਓ ਉਹ ਬਹੁਤ ਜ਼ਿਆਦਾ ਵਿਸ਼ੇ ਵਾਸਨਾ ਚ ਬਹੁਤ ਗਲਤ ਰਸਤੇ ਤੇ ਚੱਲ ਪਿਆ, ਕਿ ਗੁਰਮਤ ਵਿੱਚ ਉਹਨੂੰ ਵਾਪਸ ਲਿਆਉਣ ਦੀ ਕਿਤੇ ਕੋਈ ਰਾਹ ਹੈ, ਕਿ ਉਹ ਵਾਪਸ ਆ ਸਕਦਾ ਦੁਬਾਰਾ? ਗੁਰਬਾਣੀ ਨੇ ਕਿਹਾ ਬਿਲਕੁਲ ਆ ਸਕਦਾ, ਕਿਉਂਕਿ ਆਮ ਜਿਹੜੇ ਧਰਮ ਨੇ ਉਹ ਕਰਮਵਾਦੀ ਨੇ। ਗੁਰੂ ਗ੍ਰੰਥ ਸਾਹਿਬ ਵੀ ਕਰਮ ਦੀ ਗੱਲ ਕਰਦੇ ਆ ਜੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਆ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇ, ਕਰਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ। ਹੁਣ ਦੂਸਰੇ ਧਰਮ ਚ ਕਈ ਬੰਦੇ ਐਸੇ ਆ ਜਿਨ੍ਹਾਂ ਪਤਿਤ ਕਰਮ ਕੀਤੇ ਉਹਨਾਂ ਨੂੰ ਵਾਪਸ ਤੋਰ ਦਿੱਤਾ ਕਿ ਇਸ ਜਨਮ ਚ ਤੁਹਾਡੀ ਕੋਈ ਥਾਂ ਨਹੀਂ। ਈਵਨ ਕਿ ਕਈਆਂ ਨੇ ਭਗਤਾਂ ਦੇ ਜੀਵਨ ਦੀਆਂ ਕਹਾਣੀਆਂ ਵੀ ਕਰਮਵਾਦੀ ਬਣਾ ਕੇ ਉਹਨਾਂ ਨੂੰ ਕਿਹਾ ਚਮਾਰ ਦੇ ਘਰ ਤਾਂ ਇਹਨੇ ਜਨਮ ਲਿਆ ਸੀ, ਫਲਾਣੇ ਘਰ ਪਿਛਲੇ ਜਨਮ ਚਲਾ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਰਮ ਹੈ ਪਰ ਕਿਰਪਾ ਬਹੁਤ ਵੱਡੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਘਰ ਚੋਂ ਕਿਰਪਾ ਵਰਤ ਦੀਏ, ਕਰੋੜਾਂ ਜਨਮਾਂ ਦੇ ਕਰਮ ਨੂੰ ਕਿਰਪਾ ਇਉਂ ਸਾੜ ਕੇ ਰੱਖ ਦਿੰਦੀ ਏ ਜਿਵੇਂ ਮਾਚਿਸ ਦੀ ਇੱਕ ਤੀਲੀ ਕਰੋੜਾਂ ਰੂਹ ਦੀਆਂ ਗੰਢਾਂ ਸਾੜ ਦਿੰਦੀ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਬਾਣੀ ਚ, ਇਨਸਾਨ ਕਰਮ ਕਰ ਬੈਠਦਾ ਹੈ ਕਿ ਉਹਦੇ ਕੀਤੇ ਹੋਏ ਕਰਮ ਕਿਰਪਾ ਨਾਲ ਕੱਟੇ ਨਹੀਂ ਜਾਂਦੇ ਪਤਿਤ ਕਰਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ ਅਪ ਜਸ ਮਿਟ ਜਾਏਗਾ। ਮੱਥੇ ਤੇ ਲੱਗੇ ਹੋਏ ਕਲੰਕ ਸੱਚੀ ਮੁੱਚੀ ਖਤਮ ਹੋ ਜਾਣਗੇ। ਕਿਹੜਾ ਇਨਸਾਨ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਨੂੰ ਦਿਖਾਓ ਜਿਨੇ ਬੰਦਗੀ ਕੀਤੀ ਹੋਵੇ ਉਹਦੇ ਕੀਤੇ ਹੋਏ ਕਲੰਕ ਰੱਬ ਨੇ ਮੇਟ ਨਾ ਦਿੱਤੇ ਹੋਣ, ਕਰਮ ਮੇਟੇ ਨਾ ਹੋਣ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤੀ ਪਤਤ ਪੁਨੀਤ ਪਏ ਰਾਮ ਕਹਿ ਦਿਖੇ। ਜਿਨ੍ਹਾਂ ਨੇ ਜ਼ਬਾਨ ਤੋਂ ਪ੍ਰਭੂ ਕਿਹਾ, ਵਾਹਿਗੁਰੂ ਕਿਹਾ, ਪਰਮਾਤਮਾ ਨੇ ਸੱਚਮੁੱਚ ਉਹਨਾਂ ਦੇ ਕੀਤੇ ਹੋਏ ਪਾਪ ਸਾੜ ਦਿੱਤੇ। ਹਿਰਦਾ ਪਵਿੱਤਰ ਕਰਤਾ। ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਆਹੀ ਬਚਨ ਹੈ, ਜਦੋਂ ਮਤ ਭਰੀ ਜਾਂਦੀ ਹੈ ਪਹਿਲਾਂ ਪਹਿਲਾਂ ਪਾਪ ਜਿਹੜਾ ਥੋੜਾ ਜਿਹਾ ਬੰਦੇ ਨੂੰ ਤੰਗ ਕਰਦਾ, ਕਰਦਾ ਜ਼ਰੂਰ ਹੈ, ਪਛਤਾਵਾ ਜਿਹਾ ਦੱਗਦਾ, ਰਾਤ ਪਰੇਸ਼ਾਨਦਾ, ਦਿਨੇ ਪਛਤਾਉਂਦਾ, ਮਯੂਸ ਜਿਹਾ ਹੋਇਆ ਰਹਿੰਦਾ ਹੈ, ਕੁਝ ਦਿਨਾਂ ਬਾਅਦ ਉਹਨੂੰ ਝੱਸ ਪੈ ਜਾਂਦਾ ਨਾ ਪਾਪ ਦਾ। ਇੱਕ ਵਾਰੀ ਪਾਪ ਕਰਕੇ ਕਹਿੰਦਾ ਨਹੀਂ, ਉਦੋਂ ਬਾਅਦ ਉਹ ਗਿੱਜ ਜਾਂਦਾ ਹੈ, ਫਿਰ ਪਾਪ ਕਰਨੇ ਸ਼ੁਰੂ ਕਰ ਦਿੰਦਾ ਹੈ। ਇਉਂ ਕਹਿ ਲਾ, ਮੈਂ ਇੱਕ ਵਾਰ ਕਿਹਾ ਸੀ, ਇੱਕ ਕੱਪੜਾ ਹੋਵੇ ਜਿਹੜਾ ਪਹਿਲੇ ਦਿਨ ਲਿਆ, ਥੋੜੀ ਜਿਹੀ ਹਵਾ ਚੱਲੀ ਤੇ ਮਿੱਟੀ ਘੱਟਾ ਕੱਪੜੇ ਤੇ ਪਿਆ, ਬੜਾ ਮਹਿਸੂਸ ਹੋਇਆ। ਉਹੀ ਕੱਪੜਾ ਜਦੋਂ ਪਾ ਕੇ ਰੂਟੀਨ ਵਿੱਚ ਰੋਜ਼ਾਨਾ ਜਾਣ ਲੱਗੇ, ਉਹ ਭਰਿਆ ਗਿਆ, ਹੁਣ ਚੇਤੇ ਕੋਈ ਨਹੀਂ ਰਹਿੰਦਾ ਕਿੱਥੋਂ ਭਰਿਆ, ਉਸੇ ਕੱਪੜੇ ਦੇ ਵਿੱਚ ਤੰਦਾਂ ਦੇ ਵਿੱਚ ਮੈਲ ਚਲੀ ਗਈ। ਫਿਰ ਬੰਦਾ ਉਹਨੂੰ ਧੋਣ ਦਾ ਯਤਨ ਕਰਦਾ, ਛੇਤੀ ਕੀਤਿਆਂ ਤੰਦ ਮੈਲ ਨਿਕਲਦੀ ਨਹੀਂ ਹੁੰਦੀ। ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ ਜੀ, ਖਨਲੀ ਧੋਤੀ, ਉਜਲੀ ਨਾ ਹੋਵੇ। ਇਹ ਕੱਪੜਾ ਖਾਸ ਕਰਕੇ ਤੇਲੀ ਦੇ ਕੋਹਲੂ ਕੋਲ ਹੈ, ਉਹ ਆਪਣੀ ਲੀਰ ਨਾਲ ਆਪਣੇ ਕੱਪੜੇ ਨਾਲ ਕੋਹਲੂ ਨੂੰ ਸਾਫ ਕਰਦਾ ਹੈ, ਉਹਦੇ ਚ ਥਿੰਦਾ ਤੇ ਮੈਲ ਦੋਨੋਂ ਚਲੇ ਜਾਂਦੇ ਨੇ, ਤੰਦ ਮੈਲ ਪੈ ਜਾਂਦੀ ਏ। ਕਈ ਵਾਰੀ ਜਿਨ੍ਹਾਂ ਕੱਪੜਿਆਂ ਨੂੰ ਤੰਦ ਮੈਲ ਪਈ ਹੋਵੇ, ਆਮ ਪਿੰਡਾਂ ਚ ਕਹਿੰਦੇ ਸਨ ਹੁਣ ਇਹ ਪਰੋਲਾ ਬਣਾ ਲੋ, ਇਹ ਕਿਸੇ ਕੰਮ ਨਹੀਂ ਆਉਣਾ, ਇਹਦੇ ਤੰਦ ਵਿੱਚ ਮੈਲ ਪੈ ਗਈ, ਇਹ ਤਾਂ ਹੁਣ ਸਿਰਫ ਪਾਟੇ ਗਈ। ਪਰ ਗੁਰਮੁਖੋ, ਕੱਪੜੇ ਚ ਤੰਦ ਮੈਲ ਪੈ ਜਾਏ, ਉਹਨੂੰ ਘਰ ਵਰਤੋਂ ਵਿੱਚ ਨਖਿੱਤ ਸਮਝਿਆ ਜਾਂਦਾ ਹੈ। ਜਿਹਦੇ ਮਨ ਵਿੱਚ ਤੰਦ ਮੈਲ ਪੈ ਜਾਏ, ਜੇ ਗੁਰੂ ਨਾਨਕ ਸ਼ਬਦ ਦੀ ਕਿਰਪਾ ਕਰੇ ਤੇ ਤੰਦ ਮੈਲ ਵਾਲੇ ਨੂੰ ਵੀ ਧੋ ਕੇ ਰੱਖ ਦਿੰਦਾ ਹੈ। ਆਖ ਹੈ ਬਖਸ਼ਿਸ਼ੋ ਦੀ, ਪਤਿਤ ਕਰਮ ਜਿਹੜਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਅਸੀਂ ਬਚਨ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ, ਹੱਥ ਪੈਰ ਭੜੇ ਗਏ, ਜ਼ਿਆਦਾ ਲੋੜ ਨਹੀਂ, ਸਿਰਫ ਪਾਣੀ ਨਾਲ ਵੀ ਸਰ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਹੁਣ ਕੱਲਾ ਪਾਣੀ ਨਹੀਂ, ਥੋੜੀ ਜਿਹੀ ਮੁਸ਼ਕਤ ਜ਼ਿਆਦਾ ਕਰਨੀ ਪਏਗੀ। ਦੇ ਸਾਬੂਨ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਜਿਹਦੀ ਮਾਤੀ ਪਾਪਾਂ ਨਾਲ ਭਰੀ ਜਾਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਮਤਲਬ ਇਹਨੂੰ ਗੁਰਦੁਆਰੇ ਬਾਹਰ ਕੱਢ ਦਿਓ, ਨਹੀਂ ਤੇਰਾ ਇਲਾਜ ਨਹੀਂ। ਮਹਾਰਾਜ ਕਹਿੰਦੇ ਉਹ ਧੋਪੈ ਨਾਮੈ ਕੈ ਰੰਗ, ਰੰਗ ਦਾ ਇੱਥੇ ਅੱਖਰੀ ਅਰਥ ਜੀ ਪ੍ਰੇਮ, ਜਿਹੜਾ ਨਾਮ ਨੂੰ ਪ੍ਰੇਮ ਕਰੇਗਾ, ਨਾਮ ਸੱਚ ਮੁੱਚੀ ਉਹਦੇ ਪਾਪਾਂ ਨਾਲ ਭਰੀ ਕੋਈ ਮਤ ਨੂੰ ਵੀ ਧੋ ਦਏਗਾ। ਇੱਕ ਤਾਂ ਅਪਜਸ ਹੋਵੇ ਜਿਨ੍ਹਾਂ ਦੀ ਮਤ ਪਾਪਾਂ ਨਾਲ ਭਰੀ ਗਈ, ਰੱਜ ਕੇ ਗੁਨਾਹ ਕੀਤੇ, ਮਾੜੇ ਤੋਂ ਮਾੜੇ ਕਰਮ ਕੀਤੇ, ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਉਹ ਨਾਮ ਵੱਲ ਚੱਲੇ, ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਗੁਰਮੰਤਰ ਦੀ ਦਾਤ ਦਿੱਤੀ, ਚੇਟਕ ਲੱਗ ਗਈ, ਇੰਨਾ ਸਿਮਰਨ ਕੀਤਾ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ। ਉਂਝ ਦਾਸ ਇੱਕ ਬੇਨਤੀ ਕਰਦਾ, ਪਤਿਤ ਕਰਮ ਵਿੱਚ ਅਜਾ ਮਲ ਆਏਗਾ, ਪਤਿਤ ਕਰਮ ਵਿੱਚ ਰਵਿਦਾਸ ਸਾਹਿਬ ਨੂੰ ਲਿਆ ਸਕਾਂਗੇ। ਮੈਂ ਤਾਂ ਦੋ ਸ਼ਬਦ ਕਹਿ, ਇੱਕ ਤਾਂ ਉਹ ਪਤਿਤ ਨੇ, ਹੁਣ ਅਜਾ ਮਲ ਨਾਲ ਤੁਸੀਂ ਭਗਤ ਕਬੀਰ ਨੂੰ ਤੁਲਨਾ ਦਿਓ ਤੇ ਮੇਰਾ ਖਿਆਲ ਇਹ ਬੜੀ ਘੋਰ ਬੇਇਨਸਾਫੀ ਹੈ। ਪਰ ਕਿਆ ਪਤਿਤ ਉਹਨਾਂ ਨੂੰ ਵੀ, ਉਹਨਾਂ ਨੂੰ ਪਤਿਤ ਕਿਹਾ ਗਿਆ। ਹੁਣ ਅਜਾ ਮਲ ਪੁਰਾਣ ਦਾ ਇੱਕ ਪਾਤਰ ਹੈ, ਮੈਂ ਉਦਣ ਕਿਹਾ ਸੀ ਸ਼ਾਇਦ ਪਿਛਲੀ ਵਾਰ ਵੀ, ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਭਗਤ ਐਸੇ ਨੇ ਜਿਹੜੇ ਬਾਣੀਕਾਰ ਨਹੀਂ, ਪਰ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੈ। ਧਰੂ ਜੀ ਦੀ ਕੋਈ ਤੋਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਪਣੀ ਉਚਾਰਨ ਕੀਤੀ, ਪਰ ਗੁਰਬਾਣੀ ਨੇ ਉਹਨਾਂ ਨੂੰ ਮੰਨਿਆ ਭਗਤ। ਪ੍ਰਹਿਲਾਦ ਦੀ ਕੋਈ ਤੁਕ ਨਹੀਂ, ਪਰ ਬਾਣੀਕਾਰਾਂ ਨੇ ਉਹਨਾਂ ਦੀ ਭਗਤਾਂ ਦੀ ਸੂਚੀ ਤਿਆਰ ਉਹਨਾਂ ਨੂੰ ਯਾਦ ਕੀਤਾ, ਬਿਦਰ ਦੀ ਕੋਈ ਤੁਕ ਨਹੀਂ। ਹੁਣ ਅਜਾਮਲ ਤੇ ਗਨਕਾ ਦੋ ਸ਼ਬਦ ਵਾਰ ਵਾਰ ਬਾਣੀ ਚ ਆਉਂਦੇ। ਅਜਾਮਲ ਬ੍ਰਾਹਮਣ ਕਹਿ, ਗਨਕਾ ਮੈਂ ਇਸ ਦਿਨ ਇੱਕ ਦਿਨ ਅਰਥ ਕੀਤੇ ਸੀ, ਅਸੀਂ ਸਿੱਧੇ ਅਰਥ, ਗਨਕਾ ਇੱਕ ਨਿੱਜੀ ਨਾਮ ਨਹੀਂ, ਸਿਰਫ ਇੱਕ ਔਰਤ ਦਾ ਨਾਮ ਗਨਕਾ ਨਹੀਂ, ਗਨਕਾ ਉਹਦੇ ਪੇਸ਼ੇ ਨਾਲ ਜੁੜਿਆ ਹੋਇਆ ਨਾਮ ਬਣ ਗਿਆ ਹੈ। ਸ਼ਾਇਦ ਆਪ ਨੂੰ ਯਾਦ ਹੋਵੇ, ਬਹੁਤ ਸਮਾਂ ਪਹਿਲਾਂ ਤੇ ਅਰਥ ਕੀਤੀ ਸੀ, ਇਹ ਲਫ਼ਜ਼ ਦੋ ਸ਼ਬਦਾਂ ਦਾ ਸਮੂਹ ਹੈ, ਗਨਕਾ, ਗਨ ਦਾ ਅਰਥ ਹੈ ਸਮੂਹ, ਬਹੁਤ ਸਾਰੇ, ਕਾ ਦਾ ਅਰਥ ਹੈ ਦੇਹ, ਜਿਸ ਦੇ ਸਰੀਰ ਨਾਲ ਬਹੁਤ ਸਮੂਹ ਦਾ ਸੰਬੰਧ ਹੋ ਜਾਏ ਉਹਨੂੰ ਗਨਕਾ ਕਹਿੰਦੇ ਆ। ਇੱਥੇ ਵੇਸ਼ਵਾ ਬਣਿਆ ਜਿਹੜਾ ਬਾਡੀ ਨੂੰ ਵੈਸ਼ ਦੀ ਤਰ੍ਹਾਂ ਵਪਾਰ ਕਰਨ ਲੱਗ ਪਵੇ, ਸ਼ਬਦ ਵੇਸ਼ਵਾ ਕਹਿਣ ਲੱਗ ਪਏ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਾਣੀ, ਦੇਖੋ, ਕਿਉਂਕਿ ਭਾਵੇਂ ਇਹ ਪੁਰਾਣ ਘਟਨਾ ਹੈ, ਗਨਕਾ ਬਾਰੇ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਵੀ ਉਹ ਸੱਚੀ ਮੁੱਚੀ ਪਾਪਣ ਬਣ ਗਏ, ਉਹਨੇ ਪਾਪ ਕੀਤੇ। ਮੈਂ ਬੇਨਤੀ ਕਰਨ ਲੱਗਾ ਕਿ ਹਿਰਦੇ ਚ ਗੁਰਮੰਤਰ ਹੋਵੇ ਤੇ ਗਣਕਾ ਵਰਗੀ ਪਾਪਣ ਦੇ ਜੀਵਨ ਨੂੰ ਵੀ ਨਾਮ ਧੋ ਕੇ ਰੱਖ ਦਿੰਦਾ। ਇਹ ਇਸ ਕਰਕੇ ਇਹ ਕਹਾਣੀ ਸੁਣਾਉਣ ਲਈ ਨਹੀਂ ਸੀ, ਪੁਰਾਤਨ ਵਾਪਰੀ ਘਟਨਾ ਹੈ, ਉਹਨੂੰ ਅੱਜ ਦੇ ਸੰਦਰਭ ਚ ਆਪਾਂ ਕਿਵੇਂ ਜੀ ਸਕਨੇ। ਭਾਈ ਸਾਹਿਬ ਦੇ ਬੋਲ ਨੇ ਜੀ, ਪੰਜਾਬੀ ਦੀਆਂ ਸਤਰਾਂ ਨੇ, ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਪਾਪ ਕੀਤੇ ਉਹਦੇ ਸ਼ਿੰਗਾਰ ਵੀ ਪਾਪਾਂ ਦਾ। ਇਹ ਜਿਹੜਾ ਪਾਪਾਂ ਦਾ ਗਲਹਾਰ ਪਰੋਤਾ, ਇਹ ਕੋਈ ਖੋਪੜੀਆਂ ਥੋੜਾ ਸਨ ਜੀ, ਕਿਉਂਕਿ ਜਿੰਨਾ ਉਹ ਆਪਣੇ ਤਨ ਉੱਤੇ ਕੋਈ ਵੀ ਸ਼ਿੰਗਾਰ ਕਰ ਦਈਏ, ਉਹਦੇ ਹਰ ਸ਼ਿੰਗਾਰ ਦੇ ਵਿੱਚ ਸਿਰ ਪਾਪ ਦੀ ਵਾਸ਼ਨਾ ਹੈ। ਇਹਦਾ ਮਤਲਬ ਇਹ ਸੀ ਵੀ ਉਹਦਾ ਹਾਰ ਸ਼ਿੰਗਾਰ ਜਿਹੜਾ ਉਹ ਪਾਪਾਂ ਨਾਲ ਜੁੜਿਆ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ। ਉਹ ਕੋਈ ਮਿਥ ਕੇ ਥੋੜਾ ਗਿਆ, ਅਚਾਨ ਚੱਕ। ਤੇ ਕਈ ਵਾਰੀ ਸੱਚ ਵੇ ਅਚਨਚੇਤ ਜ਼ਿੰਦਗੀ ਪਲਟ ਜਾਂਦੀ, ਕਿਤੇ ਪੂਰਬਲਾ ਲਿਖਿਆ ਅੱਗੇ ਆ ਜਾਂਦਾ ਹੈ। ਅਸੀਂ ਭਾਵੇਂ ਸਾਡੇ ਬੰਦੇ ਪੂਰਬਲੇ ਨਹੀਂ ਮੰਨਦੇ, ਉਹ ਕਹਿੰਦੇ ਨੇ ਪੂਰਬਲਾ ਹੋਣੀ ਜਿਹੜਾ ਥੋੜਾ ਚਿਰ ਪਹਿਲਾਂ ਕੀਤਾ। ਨਹੀਂ ਨਹੀਂ ਭਾਈ, ਪੂਰਬਲੇ ਕਰਮ ਖੈਨ, ਕਿਤੇ ਸੱਟਿਆ ਹੋਇਆ ਬੀਜ ਫਿਰ ਪੁੰਗਰ ਪੈਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਲਿਖਦੇ ਆ ਕਿ ਦੇਖੋ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਉਹਦਾ ਮਨ ਪਸੀਜ ਗਿਆ, ਤਰਸ ਜਾ ਗਿਆ। ਦੋ ਤਰ੍ਹਾਂ ਨਾਲ ਪਸੀਜਦਾ ਜੀ, ਦੁਨਿਆਵੀ ਬੰਦੇ ਦਾ ਮਨ ਜ਼ਿਆਦਾਤਰ ਪਸੀਜਦਾ ਜਦੋਂ ਕੋਈ ਬਿਮਾਰ ਹੁੰਦਾ, ਮਰ ਜਾਂਦਾ, ਇਸ ਤਰ੍ਹਾਂ ਹੈ ਨਾ ਜੀ। ਜਾਂ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਏ, ਬੰਦਾ ਪਸੀਜਦਾ ਵੀ ਬੜਾ ਮਾੜਾ ਹੋਇਆ। ਪਰ ਜਦੋਂ ਕੋਈ ਬੰਦਾ ਪਤਿਤ ਕਰਮ ਕਰਦਾ, ਆਮ ਬੰਦਾ ਉਹਦੇ ਤੇ ਪਸੀਜਣ ਦੀ ਥਾਂ ਤੇ ਉਹਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਫਿਜ਼ੀਕਲ ਤੌਰ ਤੇ ਕੋਈ ਬੰਦਾ ਡਿੱਗ ਪਿਆ, ਸਰੀਰਕ ਤੌਰ ਤੇ, ਅਸੀਂ ਇੱਕੋ ਦਮ ਕਹਿੰਦੇ ਦੀ ਹੈਲਪ ਕਰੋ, ਚਾਹੀਦਾ ਹੈ। ਤੇ ਜੇ ਬੰਦਾ ਜੀਵਨ ਪੱਖੋਂ ਡਿੱਗ ਪਵੇ, ਕਿ ਉਹਨੂੰ ਹੈਲਪ ਦੀ ਲੋੜ ਨਹੀਂ, ਕਿ ਉਹਨੂੰ ਸੰਗਤ ਦੀ ਲੋੜ ਨਹੀਂ, ਉਹ ਬਿਮਾਰ ਹੈ, ਉਹ ਸੱਚੀ ਮੁੱਚੀ ਬਿਮਾਰੀ ਨਾਲ ਗ੍ਰਸਿਆ ਗਿਆ। ਜਿਵੇਂ ਇੱਕ ਸਰੀਰਕ ਤੌਰ ਤੇ ਬਿਮਾਰ ਕੋਈ ਬੰਦੇ ਲਈ ਅਸੀਂ ਯਤਨ ਕਰਨੇ ਆ ਉਹ ਅਰੋਗ ਹੋ ਜਾਏ, ਤੰਦਰੁਸਤ ਹੋ ਜਾਏ, ਤੇ ਜਦੋਂ ਬੰਦਾ ਜੀਵਨ ਪੱਖੋਂ ਮਤ ਪੱਖੋਂ ਬਿਮਾਰ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਘਰ ਉਹਨਾਂ ਬਿਮਾਰਾਂ ਦਾ ਇਲਾਜ ਬਾਣੀ ਵਿੱਚੋਂ ਕਰਦਾ ਹੈ, ਪਤਤਾਂ ਦਾ ਵੀ ਇਲਾਜ ਹੈ। ਉਹ ਅਚਨਚੇਤ ਗਿਆ, ਉਹਨੇ ਦੇਖਿਆ ਵੀ ਇਹ ਤਾਂ ਪਾਪ ਬੜੇ ਕੀਤੇ ਨੇ। ਭਾਈ ਸਾਹਿਬ ਕਹਿੰਦੇ ਆ, ਮੈਂ ਕਹਾਣੀ ਨੀ, ਕੇਵਲ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ। ਤੋਤਾ ਬੋਲਦਾ ਤਾਂ ਸਭ ਨੂੰ ਪਤਾ, ਕਿਉਂਕਿ ਬਾਕੀ ਪੰਛੀਆਂ ਵਿੱਚੋਂ ਤੋਤਾ ਬਹੁਤ ਛੇਤੀ ਬੰਦੇ ਦੀ ਬੋਲੀ ਬੋਲਦਾ। ਉਹਨੇ ਤੋਤਾ ਦਿੱਤਾ, ਉਹਨੇ ਕਿਹਾ ਮੈਂ ਪਾਪ ਕੀਤੇ ਆ, ਸੱਚੀ ਮੁੱਚੀ ਰੋ ਪਈ। ਉਹਨੇ ਕਿਹਾ ਮੈਂ ਬਹੁਤ ਬੱਜਰ ਪਾਪ ਕੀਤੇ, ਮੇਰੇ ਘਰ ਚ ਰੋਜ਼ ਪਾਪ ਹੁੰਦਾ, ਪਰ ਸੱਚੀ ਮੁੱਚੀ ਮੈਂ ਛੱਡਣਾ ਚਾਹੁੰਦੀ ਹਾਂ, ਮੈਂ ਛੱਡ ਨਹੀਂ ਰਹੀ, ਮੇਰੀ ਆਦਤ ਬਣ ਗਈ, ਮੈਨੂੰ ਝੱਸ ਪੈ ਗਿਆ, ਮੈਂ ਗਲਤ ਰਸਤੇ ਤੇ ਡਿੱਗ ਪਈ ਹਾਂ, ਛੱਡਣਾ ਚਾਹੁੰਦੀ ਹਾਂ, ਕਰੀਚ ਕਹਿ ਗਿਲਾਨੀ ਕਹਿ, ਪਰ ਛੱਡ ਨਹੀਂ ਸਕਦੀ, ਮੇਰਾ ਚੁਗਿਰਦਾ ਇਹੋ ਜਿਹਾ। ਉਹ ਕਹਿਣ ਲੱਗੇ ਚੱਲ ਮੈਂ ਤੇਰਾ ਚੁਗਿਰਦਾ ਬਦਲ ਦੇਣਾ। ਉਹਨੇ ਕਿਹਾ ਵੀ ਜਿਹੜਾ ਬੰਦਾ ਇਹਦੇ ਕੋਲ ਆਉਣਾ, ਕਿਸੇ ਤੇ ਆਉਣਾ ਹੀ ਨਹੀਂ, ਦੂਜਿਆਂ ਨੇ ਕਹਿਣਾ ਵੀ ਬਾਕੀ ਇੱਥੋਂ ਲੰਘ ਕਿੱਥੋਂ ਗਏ ਜੀ, ਇਹ ਤਾਂ ਬੜਾ ਪਾਪੀਆਂ ਦਾ ਘਰ। ਕਹਿੰਦੇ ਤੇਰਾ ਚੁਗਿਰਦਾ ਬਦਲਣ ਵਾਸਤੇ ਬੰਦਾ ਕੋਈ ਨਹੀਂ ਆਉਣਾ, ਆ ਤੋਤੇ ਨੂੰ ਮੈਂ ਸਿਖਾਇਆ, ਮੇਰੀ ਮਿੱਤਰਤਾ ਇਹਦੇ ਨਾਲ, ਇਹ ਸਵਖਤ ਉੱਠ ਕੇ ਮੈਨੂੰ ਕਹਿੰਦਾ ਹੁੰਦਾ, ਉੱਠ ਰਾਮ ਨਾਮ ਬੋਲ, ਰਾਮ ਰਾਮ ਬੋਲ, ਕਹਿੰਦਾ ਬਸ ਜਦੋਂ ਤੂੰ ਲੰਘੇਗੀ ਨਾ ਤੇ ਮੈਨੂੰ ਕਹਿੰਦਾ, ਮੈਂ ਅੱਗੇ ਬੋਲਣਾ ਹੈ, ਪਿੱਛੇ ਬੋਲਦੀ ਏ। ਮੈਂ ਇੱਕ ਵਾਰ ਕਿਹਾ ਸੀ ਗੁਰਮੁਖੋ, ਅਸੀਂ ਕਹਿੰਦੇ ਸਾਰੇ ਤੋਤਾ ਰਟਨ ਤੋਤਾ ਰਟਨ, ਇਸ ਤਰ੍ਹਾਂ ਹੈ ਨਾ ਜੀ, ਸੱਚੀ ਮੁੱਚੀ ਨੀਅਤ ਖੋਟੀ ਹੋਵੇ ਤੇ ਤੋਤਾ ਰਟਣੀ ਏ, ਜੇ ਨੀਅਤ ਸਾਫ ਹੋਵੇ ਤੇ ਇੱਕ ਵਾਰੀ ਵਾਹਿਗੁਰੂ ਕਹੀਏ ਤੇ ਸਾਰੀ ਜ਼ਿੰਦਗੀ ਦਾ ਰਟਨ ਬਦਲ ਜਾਂਦਾ। ਉਹਨੇ ਕਿਹਾ ਵੀ ਇਹਨੂੰ ਤੂੰ ਰਟਾਣਾ ਹੈ। ਭਾਈ ਸਾਹਿਬ ਨੇ ਲਿਖਿਆ ਕਿ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਸੱਚਮੁੱਚ ਉਹਦੀ ਐਸਤਾ ਐਸਤਾ ਮਤ ਨਿਰਮਲ ਹੋਣ ਲੱਗ ਪਈ। ਨਾਮ ਦਾ ਸੁਭਾਅ ਜੀ, ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਸੁਖਮਨੀ ਸਾਹਿਬ ਚ ਨਾ, ਅਸੀਂ ਆਮ ਤੌਰ ਤੇ ਕੋਈ ਚੀਜ਼ ਸਾਫ਼ ਕਰਨੀ ਹੋਵੇ, ਮੰਨ ਲਓ ਹੁਣ ਭਾਂਡੇ ਨੇ ਸਵਾਹ ਨਾਲ ਤੇ ਨਾ ਮਾਂਜਦੇ, ਕੈਮੀਕਲ ਜਿਹਦੇ ਨਾਲ ਭਾਂਡੇ ਮਾਂਜਨੇ ਉਹ ਵੱਖਰਾ ਵੱਖਰਾ ਸਮਾਨ ਹੈ ਕਿਚਨ ਵਿੱਚ, ਤੇ ਜਿਹੜਾ ਲੰਗਰ ਵਿੱਚ ਪਾਉਂਦੇ ਆ ਸਮਾਨ ਉਹ ਵੱਖਰਾ ਹੈ। ਕਦੀ ਆਪ ਜੀ ਨੇ ਜਿਹੜਾ ਭਾਂਡਾ ਮਾਂਜਿਆ ਉਸ ਭਾਂਡੇ ਨੂੰ ਜਿਸ ਚੀਜ਼ ਨਾਲ ਮਾਂਜਿਆ ਕਦੀ ਉਹਦੇ ਚ ਰੋਟੀ ਪਾਈ, ਕਦੀ ਕਿਹਾ ਵੀ ਤਿੜਕ ਤੜਕਾ ਸਾਬਣ ਦੇ ਲਿਕਵਿਡ ਦਾ ਲਾ ਦਈਏ, ਕਦੀ ਨੀ ਲਾਉਂਦੇ। ਦੁਨੀਆਂ ਦਾ ਭਾਂਡਾ ਧੁੱਪਣ ਵਾਲਾ ਮਟੀਰੀਅਲ ਹੋਰ ਹੋਵੇਗਾ ਤੇ ਪਾਣ ਵਾਲੀ ਚੀਜ਼ ਹੋਰ ਹੋਵੇਗੀ, ਪਰ ਇਸ ਭਾਂਡੇ ਨੂੰ ਧੋਣ ਵਾਲਾ ਵੀ ਨਾਮਕ ਹੈ ਤੇ ਇਸ ਭਾਂਡੇ ਵਿੱਚ ਅੰਮ੍ਰਿਤ ਬਣਾਉਣ ਵਾਲਾ ਵੀ ਨਾਮਕ ਹੈ, ਇਹ ਦੋ ਨਹੀਂ। ਮਹਾਰਾਜ ਨੇ ਕਿਹਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਤੇ ਅਗਲਾ ਬਚਨ ਕੀਤਾ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਮਲ ਵੀ ਨਾਮ ਧੋਂਦਾ ਤੇ ਅੰਮ੍ਰਿਤ ਵੀ ਨਾਮ ਬਣ ਜਾਂਦਾ ਹੈ। ਇਹ ਨਾਮ ਦੀ ਬਖਸ਼ਿਸ਼ ਉਹਨੇ ਦਿੱਤਾ, ਉਹਨੂੰ ਸੱਚੀ ਮੁੱਚੀ ਲਿਵ ਲੱਗ ਗਈ। ਭਾਈ ਸਾਹਿਬ ਕਹਿੰਦੇ ਆ ਕਿ ਦੁਰਮਤ ਦੇਖ ਦਿਆਲ ਹੋਏ ਖਤੋਂ ਉਸ ਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ, ਲਿਬ ਲੱਗੀ ਤਿਸ ਤੋ ਤਿਉਂ ਨਿਤ ਪੜਾਏ ਕਰੇ ਅਸੋਤਾ। ਸੋਤੇ ਦੇ ਅੱਗੇ ਐੜਾ ਗੇਤਰ ਲੱਗਾ, ਅਸੋਤਾ ਹੁਣ ਨੀਂਦ ਨੀ ਪੈਂਦੀ। ਸੱਚੀ ਮੁੱਚੀ ਦੋ ਥਾਵਾਂ ਤੇ ਨੀਂਦ ਨੀ ਪੈਂਦੀ, ਜਾਂ ਰੱਬ ਦੇ ਚਿੰਤਨ ਚ ਨਹੀਂ ਨੀਂਦ ਪੈਂਦੀ, ਨਾ ਜਾਂ ਦੁਨੀਆਂ ਦੀ ਚਿੰਤਾ ਚ ਨੀਂਦ ਪੈਂਦੀ। ਕਈ ਵਾਰੀ ਬੰਦਾ ਬਹੁਤ ਖੁਸ਼ੀ ਹੋਵੇ ਨੀਂਦ ਫਿਰ ਵੀ ਕੋਈ ਨੀ ਪੈਂਦੀ, ਜਦੋਂ ਬਹੁਤ ਦੁਖੀ ਹੋਵੇ ਤੇ ਫਿਰ ਵੀ ਨੀਂਦ ਨੀ ਪੈਂਦੀ। ਉਂਜ ਮਹਾਰਾਜ ਨੇ ਕਿਹਾ ਮਨੋਵਿਗਿਆਨ ਕਹਿੰਦਾ ਨਾ ਵੀ ਤੂੰ ਟੈਨਸ਼ਨ ਛੱਡ, ਫ੍ਰੀ ਹੋ ਕੇ ਸੌ ਰਾਤ ਨੂੰ। ਬਾਬਾ ਜੀ ਕਹਿੰਦੇ ਅੰਤਰ ਚਿੰਤਾ ਨੀਂਦ ਨਾ ਸੋਵੇ, ਇਹਨੂੰ ਨੀਂਦ ਕੋਈ ਨੀ ਆਉਣੀ, ਇਹ ਚਿੰਤਾ ਤੁਰਖ। ਜਦੋਂ ਅੱਤ ਦਾ ਸੁੱਖ ਹੁੰਦਾ ਉਦੋਂ ਵੀ ਬੰਦੇ ਨੂੰ ਨੀਂਦ ਨਹੀਂ ਪੈਂਦੀ, ਘੜੀ ਪਿੱਛੋਂ ਬਹਿੰਦਾ। ਤੇ ਮੇਰਾ ਖਿਆਲ ਕਈਆਂ ਨੇ ਜੇ ਕਿਤੇ ਕਈ ਸਾਲਾਂ ਬਾਅਦ ਹਰਿਮੰਦਰ ਸਾਹਿਬ ਜਾਣਾ ਹੋਵੇ ਉਹਨੂੰ ਪੁੱਛ ਕੇ ਦੇਖੋ, ਉਹਨੂੰ ਤੇ ਕਈ ਰਾਤਾਂ ਹੀ ਪਹਿਲਾਂ ਨੀਂਦਰ ਨਹੀਂ ਪੈਂਦੀ ਇੱਥੇ, ਕਿਉਂਕਿ ਸੁੱਖ ਉਹਨਾਂ ਨੂੰ ਲਿਜਾ ਰਿਹਾ ਉਸ ਪਾਸੇ। ਉਹ ਨਿੱਤ ਪੜਾਏ ਕਰੇ ਅਸੋਤਾ। ਭਾਈ ਸਾਹਿਬ ਕਹਿੰਦੇ ਨੇ ਮੇਰੀ ਕਹਾਣੀ ਸੁਣਾਉਣ ਦਾ ਮਤਲਬ ਇਹ ਪਤ ਤੂੰ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਕਲੇਵਰ ਦਾ ਅਰਥ ਸਰੀਰ, ਕਿ ਪਰਮਾਤਮਾ ਦਾ ਨਾਮ ਉਸ ਪਤਤ ਨੂੰ ਵੀ ਪਵਿੱਤਰ ਕਰ ਗਿਆ ਜਿਹਦਾ ਰੋਮ ਰੋਮ ਵਾਸ਼ਨਾ ਲੁਪਤ ਸੀ, ਉਹਦੇ ਰੋਮ ਰੋਮ ਵਿੱਚੋਂ ਰਾਮ ਦੀ ਆਵਾਜ਼ ਆਉਣ ਲੱਗ ਪਈ। ਮੈਂ ਬੇਨਤੀ ਕਰਾਂਗਾ ਕਿ ਉਹਦਾ ਅਪਜਸ ਨਹੀਂ ਮਿਟਿਆ। ਚਲੋ ਸਾਖੀ ਨਾ ਸੁਣਾਓ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਕਿ ਉਹਦਾ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ ਚ ਆਇਆ? ਮਨ ਰਿਹਾ ਦੁਨ ਅਸੀਂ ਸ਼ਬਦ ਵਿਚਾਰਿਆ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ ਸਿਮਰਤ ਗਨਕਾ ਸੀ ਉਧਰੀ, ਪ੍ਰਭੂ ਦੀ ਸ਼ਰਨ ਵਿੱਚ ਉਹਦੇ ਨਾਮ ਦੀ ਗਵਾਹੀ ਹੈ। ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਕੀ ਉਹਦਾ ਅਪਜਸ ਮਿਟਿਆ ਨਹੀਂ? ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਸ਼ਬਦ ਵਰਤਿਆ। ਹਾਲਾਂਕਿ ਇੱਥੇ ਟੀਕਾਕਾਰਾਂ ਦੋ ਤਰੀਕੇ ਦੇ ਅਰਥ ਕੀਤੇ। ਅਸੀਂ ਇੱਥੋਂ ਤੱਕ ਪੜਿਆ ਜੀ ਗਨਕਾ ਪਾਪਨ ਸੀ, ਸਿਮਰਨ ਕੀਤਾ ਪਵਿੱਤਰ ਹੋ ਗਈ। ਕਹਿੰਦੇ ਨੇ ਬੰਦਾ ਜਦੋਂ ਕਿਸੇ ਨੂੰ ਬਹੁਤ ਸਤਿਕਾਰ ਦਿੰਦਾ ਨਾ ਆਪਣੇ ਸਰੀਰਕ ਅੰਗਾਂ ਤੇ, ਤਿੰਨ ਚਾਰ ਗੱਲਾਂ ਨੇ। ਇੱਕ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਸੀਨੇ ਚ ਰਹਿੰਦਾ, ਇਹ ਸਭ ਤੋਂ ਵੱਧ ਸਨਮਾਨ ਦੀ ਥਾਂ ਹੁੰਦੀ ਏ। ਤੇ ਸ਼ਾਇਦ ਇਹੀ ਕਾਰਨ ਕਿ ਗੁਰੂ ਨੇ ਵੀ ਇੱਕ ਸਿੱਖ ਨੂੰ ਸਨਮਾਨ ਦੇ ਕੇ ਅਸੀਂ ਵਿਧੀ ਚੰਦ ਛੀਨਾ, ਗੁਰੂ ਕਾ ਸੀਨਾ ਜਾਂ ਦਿਲ ਚ ਥਾਂ ਦਿੱਤਾ ਜਾਂਦਾ। ਤੇ ਜਾਂ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਤੇਰੇ ਲਈ ਮੈਂ ਅੱਖਾਂ ਦੀਆਂ ਪਲਕਾਂ ਵਿਛਾਵਾਂਗਾ। ਈਵਨ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਦਿਆਂ ਕਿ ਦਿਨ ਪਾਠ ਆਇਆ, ਗੁਰੂ ਅਰਜੁਨ ਸਾਹਿਬ ਕਹਿੰਦੇ ਰੱਬ ਜੀ ਤੁਸੀਂ ਆਓ ਤਾਂ ਸਹੀ, ਲੋਕੀ ਬਿਸਤਰੇ ਵਿਛਾ ਕੇ ਤੇਰੀ ਇੰਤਜ਼ਾਰ ਕਰਦੇ, ਮੈਂ ਅੱਖਾਂ ਦੀਆਂ ਪੁਤਲੀਆਂ ਦਾ ਬਿਸਤਰਾ ਬਣਾ ਕੇ ਵੇਟ ਕਰਾਂਗਾ। ਮੂੰਹ ਥਿਆਊ ਸੇਜ ਨੈਣਾ ਪਿਰੀ ਵਿਛਾਵਣਾ, ਕਿੱਡਾ ਵੱਡਾ ਸਨਮਾਨ ਜੀ, ਅੱਖਾਂ ਵਿਛਾਵਾਂਗਾ ਤੇ ਆਪਣੇ ਆਪ ਨੂੰ ਸੇਜ ਬਣਾ ਦਿਆਂਗਾ, ਅੱਖਾਂ ਦੀਆਂ ਪੁਤਲੀਆਂ ਜਿਹੜੀਆਂ ਕੋਮਲ ਨੇ ਇਹ ਤਲਾਈ ਦੀ ਤਰ੍ਹਾਂ ਵਿਛਾਂਗਾ, ਇੱਕ ਵਾਰੀ ਆ ਕੇ ਬੈਠ ਤਾਂ ਸਹੀ ਮੇਰੇ ਨੇਤਰਾਂ ਦੇ ਬਿਸਤਰੇ ਉੱਤੇ। ਨੈਣਾ ਪਿਰੀ ਵਿਛਾਵਣਾ ਜੇ ਦੇਖੇ ਇੱਕ ਵਾਰ, ਸੁੱਖ ਕਿਮਾਹੂ ਬਾਹਰੇ। ਗੁਰੂ ਗ੍ਰੰਥ ਸਾਹਿਬ ਜੀ ਚ ਸਤੋਕ ਆਉਂਦੀ ਏ ਕਿ ਜਿਨ੍ਹੇ ਇੰਨੇ ਪਤਿਤ ਕਰਮ ਕੀਤੇ ਪਰਮਾਤਮਾ ਨੇ ਕਿੱਥੇ ਥਾਂ ਦਿੱਤੀ। ਭਗਤ ਜੀ ਕਹਿੰਦੇ ਨੇ ਰੱਬ ਨੇ ਆਪਣੇ ਅੱਖਾਂ ਦੀ ਪੁਤਲੀ ਬਣਾ ਲਿਆ, ਇਹਦਾ ਮਤਲਬ ਉਹਨੂੰ ਬਹੁਤ ਪਿਆਰ ਕੀਤਾ। ਸੁਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ, ਉਹ ਅੱਖਾਂ ਦੀ ਪੁਤਲੀ ਬਣ ਗਈ, ਉਹਦਾ ਅਪਜਸ ਮਿਟ ਗਿਆ। ਆਓ ਥੋੜਾ ਜਿਹਾ ਗੁਰੂ ਘਰ ਵੱਲ ਝਾਤੀ ਮਾਰੀਏ ਕਿ ਗੁਰੂ ਘਰ ਚ ਇਹੋ ਜਿਹੇ ਅਨੇਕਾਂ ਨੇ ਕਿ ਜਿਨ੍ਹਾਂ ਨੇ ਬੰਦਗੀ ਕੀਤੀ, ਗੁਰੂ ਨੇ ਸਿੱਖੀ ਦਿੱਤੀ, ਅਪਜਸ ਮਿਟ ਗਿਆ। ਇੱਕ ਨਹੀਂ ਬੇਅੰਤ ਨੇ, ਦੀਪਾਲਪੁਰ ਦਾ ਕੋੜੀ ਕੀ ਉਹ ਕਲੰਕੀ ਨਹੀਂ ਸੀ? ਏਡਾ ਬੰਦਾ ਵਿਚਾਰਾ ਨਿਗਰ ਗਿਆ ਵਾਸ਼ਨਾ ਚ ਕਿ ਪਿੰਡ ਦੇ ਲੋਕਾਂ ਨੇ ਵੀ ਬਾਹਰ ਸੜ ਦਿੱਤਾ। ਤੇ ਜਿੱਦਣ ਬਾਬਾ, ਮੈਂ ਸਿਰਫ ਸੰਖੇਪ ਜਿਹੀਆਂ ਬੇਨਤੀ, ਕੋਈ ਜ਼ਿਆਦਾ ਡਿਟੇਲ ਚ ਨਹੀਂ ਸਾਖੀਆਂ, ਜਿਸ ਦਿਨ ਹਜ਼ੂਰ ਗਏ ਮੈਂ ਰਹਿਣਾ ਕੋਈ ਧਰਮਸ਼ਾਲਾ ਹੈ, ਲੋਕਾਂ ਨੇ ਟੀਚਰ ਮਜ਼ਾਕ ਕਰਕੇ ਕਿਹਾ ਬਾਹਰ ਇੱਕ ਰਹਿੰਦਾ ਸ਼ਾਹੂਕਾਰ ਉਹਨੇ ਧਰਮਸ਼ਾਲਾ ਬਣਾਈ ਏ। ਜਦੋਂ ਗੁਰਦੇਵ ਗਏ ਤੇ ਉਹ ਕੋਹੜੀ ਉਹਦੇ ਸਰੀਰ ਚੋਂ ਖੂਨ ਨਿਕਲੇ, ਉਹਨੇ ਤਰਲਾ ਮਾਰ ਕੇ ਕਿਹਾ ਬਾਬਾ ਸੱਚੀ ਮੁੱਚੀ ਲੋਕ ਮੈਨੂੰ ਸ਼ਾਹੂਕਾਰ ਕਹਿੰਦੇ ਨੇ ਕਿਉਂਕਿ ਮੈਂ ਪਾਪ ਬੜੇ ਕੀਤੇ ਨੇ। ਮੈਂ ਸਰਾਂ, ਸਤਿਗੁਰੂ ਨੇ ਕਿਹਾ ਨਹੀਂ ਸਰਾਮ ਹੀ ਬਣੇਗੀ, ਤੂੰ ਪਵਿੱਤਰ ਵੀ ਹੋਵੇਗਾ, ਲੋਕ ਤੇਰੇ ਤੋਂ ਨਫ਼ਰਤ ਕਰਦੇ ਨੇ, ਅੰਦਰ ਦੇ ਕੋਹੜੀ ਤੇਰੇ ਬਚਨ ਸੁਣ ਕੇ ਸੁੱਖ ਪਾਇਆ ਕਰਨਗੇ। ਹੁਣ ਮੈਂ ਬੇਨਤੀ ਕਰਾਂ ਕਿ ਉਹਦੇ ਪਤਿਤ ਕਰਮ ਉਹ ਗਰਸਿਆ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ਪਜਾਸ ਮਿਟਾ ਦਿੱਤਾ। ਪ੍ਰੇਮਾ ਕੋਹੜੀ ਸ਼ਾਇਦ ਤੁਸੀਂ ਨਾ ਸੁਣਿਆ ਹੋਣਾ, ਗੁਰੂ ਅਮਰਦਾਸ ਵੇਲੇ ਨਾਮ ਤਾਂ ਉਹਦਾ ਪ੍ਰੇਮਾ ਹੀ ਸੀ ਮਾਪਿਆਂ ਰੱਖਿਆ, ਪਰ ਬਾਬਾ ਜੀ ਨੇ ਨਾਮ ਰੱਖ ਦਿੱਤਾ ਮੁਰਾਰੀ। ਇਹ ਵੀ ਇਸੇ ਤਰ੍ਹਾਂ ਕੋਹੜੀ ਸੀ, ਇਹ ਅਮੀਰ ਦਾ ਪੁੱਤਰ ਸੀ, ਇੰਨਾ ਕੁ ਇੰਨੇ ਵਿਸ਼ੇ ਵਾਸਨਾ ਚ ਲੁਪਤ ਹੋ ਗਿਆ, ਇਹਦਾ ਸਾਰਾ ਸਰੀਰ ਗਲ ਗਿਆ, ਤੇ ਜਦੋਂ ਕਿਸੇ ਚੁੱਕ ਕੇ ਮੋਢਿਆਂ ਤੇ ਗੋਇੰਦਵਾਲ ਸਾਹਿਬ ਲਿਆਂਦਾ, ਕਈ ਮਹੀਨੇ ਬੈਠਾ ਰਿਹਾ, ਲੰਘਣਾ ਇੱਕ ਤੁਕ, ਸਿਰਫ ਇੱਕ ਤੁਕ ਸਿਖਾ ਜਾਣੀ, ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਇਹਨੂੰ ਇੰਨਾ ਧਰਵਾਸ ਦਿੰਦੇ ਸਨ, ਇਹਨੇ ਕਦੀ ਰੋ ਪੈਣਾ ਇੱਕ ਸ਼ਬਦ ਕਹਿੰਦਾ ਹੁੰਦਾ ਸੀ, ਗਿਆ ਕਛੋਟਾ ਲੱਦਾ ਫੇਰ, ਇਹਦਾ ਮਤਲਬ ਸੀ ਲੋਕੋ ਸੜਿਆ ਹੋਇਆ ਸਰੀਰ ਮਿਲ ਗਿਆ ਵਾਪਸ, ਤੇ ਬਾਬਾ ਜੀ ਨੇ ਕੋਲ ਬੈਠਿਆ ਇੱਕ ਇੱਕ ਤੁਕ ਸੁਣਾਈ ਜਾਣੀ। ਜੇ ਗੁਰਮੁਖੋ ਚੱਲਣਾ ਹੋਵੇ ਨਾ, ਆ ਬਾਕੀ ਤਾਂ ਸਾਰੇ ਅਸੀਂ ਵੀ ਉਹੀ ਗੱਲਾਂ ਕਰੀ ਜਾ ਰਹੇ ਹਾਂ, ਜਿਨੇ ਚੱਲਣਾ ਹੈ ਨਾ ਇੱਕ ਇੱਕ ਸਟੈਪ ਵੀ ਪਹਾੜ ਦੇ ਸਿਖਰ ਤੇ ਲੈ ਜਾਂਦਾ ਹੈ, ਜਿਨੇ ਨਹੀਂ ਚੱਲਣਾ ਪਹਾੜ ਥੱਲੇ ਬੈਠਾ ਕਈ ਸਾਲ ਕਿਤਾਬਾਂ ਵਿੱਚ ਨਕਸ਼ੇ ਹੀ ਬਣਾਈ ਜਾਂਦਾ ਹੈ। ਸੱਚੀ ਮੁੱਚੀ ਸੰਗਤ ਚ ਨਕਸ਼ੇ ਬਣਾਈ ਜਾਂਦੇ, ਹੁਣ ਨੀ ਅਗਲੇ ਸਾਲ, ਅਗਲੇ ਸਾਲ ਨੀ, ਆਹ ਕੰਮ ਨਿਬੜ ਗਿਆ ਉਸ ਤੋਂ ਬਾਅਦ। ਉਹਨਾਂ ਇੱਕੋ ਗੱਲ ਕਹਿਣੀ, ਰੋ ਨਾ, ਤੂੰ ਤਾਂ ਚੱਲ ਕੇ ਆਇਆ ਏ, ਇਹ ਤਾਂ ਘਰ ਐਸਾ ਤੇ ਕੋੜੀਆਂ ਦੇ ਘਰ ਚੱਲ ਕੇ ਖੁਦ ਬਾਬਾ ਚਲਾ ਗਿਆ ਸੀ, ਸਤਮੁੱਚ ਅਰੋਗ ਹੋਇਆ। ਜਿਸ ਵਕਤ ਗੁਰਦੇਵ ਨੇ ਉਹਦੀ ਸ਼ਾਦੀ ਕੀਤੀ ਗੋਇੰਦਵਾਲ ਸਾਹਿਬ, ਜਿਹੜੀ ਬੱਚੀ ਨਾਲ ਕੀਤੀ ਉਹਦਾ ਨਾਮ ਮਥੋ ਸੀ, ਜਦੋਂ ਵਿਆਹ ਹੋ ਗਿਆ ਰਿਸ਼ਤਾ ਹੋਇਆ ਮਾਈ ਨੂੰ, ਉਹਦੀ ਮਾਈ ਨੂੰ ਪਤਾ ਲੱਗਾ, ਉਹਨੇ ਭਰੇ ਦਰਬਾਰ ਚ ਆ ਕੇ ਕਿਹਾ ਮਹਾਰਾਜ ਇਹ ਕੀ ਕੀਤਾ, ਮੇਰੀ ਬੇਟੀ ਕੰਗਲੇ ਦੇ ਕੋੜੀ ਦੇ ਲੜ ਲਾ ਦਿੱਤੀ, ਇਹਦਾ ਕੌਣ ਰਿਸ਼ਤੇਦਾਰ, ਇਹਦਾ ਮਾਂ ਪਿਓ ਕੌਣ, ਖਾਨਦਾਨ ਕੌਣ। ਮੈਂ ਕਹਿੰਦਾ ਏਦੂ ਵੱਡਾ ਘਰ ਕਿਹੜਾ ਮਿਲੇ। ਕਹਿਣ ਲੱਗੇ ਪੁੱਤ ਬੀਬਾ ਰੌਲਾ ਨਾ ਪਾ, ਮੈਨੂੰ ਪਤਾ ਤੇਰਾ ਸੁਭਾਅ ਸਖਤ ਤੇ ਤੂੰ ਮਾਪਿਆਂ ਬਾਰੇ ਪੁੱਛਣਾ ਚਾਹੁੰਦੀ ਹੈ ਕੌਣ, ਇਹਦੀ ਮਾਂ ਵੀ ਅਮਰਦਾਸ, ਇਹਦਾ ਪਿਓ ਵੀ ਅਮਰਦਾਸ ਹੈ, ਇਹਦਾ ਘਰ, ਇਹਦਾ ਖਾਨਦਾਨ ਗੁਰੂ ਨਾਨਕ ਦੀ ਸੰਗਤ ਹੈ। ਮੈਂ ਇੱਕ ਬੇਨਤੀ ਕਰਾਂ, ਉਹ ਬੰਦਾ ਜਿਹੜਾ ਅੱਤ ਦਾ ਪਤਤ ਕਹਿ, ਜਦੋਂ 22 ਮੰਜੀਆਂ ਦਿੱਤੀਆਂ, ਯਾਦ ਰੱਖਿਓ ਇੱਕ ਮੰਜੀ ਪ੍ਰੇਮੇ ਨੂੰ ਦਿੱਤੀ ਸੀ, 22 ਮੰਜੀਆਂ ਚ ਮੱਥੋ ਮੁਰਾਰੀ, ਦੋ ਮੰਜੀਆਂ ਨੇ ਜੀ 22 ਮੰਜੀਆਂ ਚੋਂ, ਜਿਹੜੀਆਂ ਨਾਲ ਬੀਬੀਆਂ ਵੀ ਬਹਿੰਦੀਆਂ ਸਨ, ਇੱਕ ਮੱਥੋ ਮੁਰਾਰੀ ਤੇ ਇੱਕ ਸੱਚਨ ਸੱਚ। ਸੱਚਨ ਸੱਚ ਦੀ ਮੰਜੀ ਵਿੱਚ ਵੀ ਬੀਬੀ ਰਾਣੀ ਨਾਲ ਬਹਿੰਦੀ ਸੀ, ਖੈਰੇ ਫਿਰ ਕਿਸੇ ਦਿਨ ਜੇ ਕੇ ਮੌਕਾ ਬਣਿਆ, ਤੇ ਇਹ ਮੱਥੋ ਮੁਰਾਰੀ, ਤੇ ਮਹਾਰਾਜ ਨੇ ਉਸ ਬੀਬੀ ਨੂੰ ਕਿਹਾ, ਕਹਿਣ ਲੱਗੇ ਤੂੰ ਕਹਿੰਦੀ ਏ ਮੇਰੀ ਧੀ, ਸਤਿਗੁਰੂ ਕਹਿੰਦੇ ਨੇ ਜਾ ਪ੍ਰੇਮੇ ਕਰਕੇ ਤੇਰੀ ਧੀ ਤੇ ਵੀ ਬਖਸ਼ਿਸ਼ ਹੋਈ, ਤੇਰੀ ਧੀ ਦਾ ਨਾਂ ਪਹਿਲਾਂ ਲੈਣ, ਕਹਿਣਗੇ ਪ੍ਰੇਮੇ ਦਾ ਬਾਅਦ ਚ ਆਏਗਾ। ਮੁਰਾਰੀ ਮੱਥੋ ਕੋਈ ਨਹੀਂ ਸੀ ਕਹਿੰਦਾ, ਮੱਥੋ ਮੁਰਾਰੀ ਕਹਿੰਦੇ ਹੁੰਦੇ ਸਨ। ਸਤਿਗੁਰੂ ਦਾ ਸ਼ਬਦ ਕਲੰਕ ਧੋਂਦਾ ਹੈ। ਇੱਕ ਤਾਂ ਇਹ ਨੇ ਪਤਿਤ ਕਰਮ, ਜਿਵੇਂ ਹੁਣ ਭਾਈ ਸਾਹਿਬ ਪੜ੍ਹ ਰਹੇ ਸਨ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਕਾਮ ਕ੍ਰੋਧ ਮੋਹ ਵਸ ਕੀਆ, ਇਹ ਹੈ ਪਤਿਤ ਕਰਮ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ। ਪਿਆਰਿਓ ਹਰ ਪਾਪ ਕੀਤਾ ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਬਿਤ ਕਿਚ ਕਦੇ ਨਾ ਕਰਨ ਧੁਰਿਆ ਧਰਿਆ ਚਿੱਤ। ਪਿਆਰਿਓ ਉਹਨੇ ਕਦੀ ਵੀ ਸਿਮਰਨ, ਕਦੀ ਬਾਣੀ, ਕਦੀ ਨਾਮ। ਮੈਂ ਤਾਂ ਹੀ ਕਹਿੰਦਾ ਪਿਆਰਿਓ, ਜਿਹੜਾ ਬੰਦਾ ਅਜੇ ਤੱਕ ਵੀ ਗੁਰਦੁਆਰੇ ਨੀ ਆਇਆ, ਨਫ਼ਰਤ ਮਤ ਕਰੋ, ਪਤਾ ਨਹੀਂ ਦਲੀ ਤੇ ਡਿੱਗਦਿਆਂ ਬਾਬੇ ਨੇ ਕੀ ਕਿਰਪਾ ਵਰਤਾ ਦੇਣੀ। ਉਹਨੇ ਕਦੀ ਸੁਣਿਆ ਹੀ ਨਹੀਂ, ਉਹ ਟਿੱਚਰਾਂ ਕਰਦਾ ਪੋਥੀਆਂ ਪੜਨ ਵਾਲਿਆਂ ਨੂੰ। ਪੋਥੀ ਗੀਤ ਕਬਿਤ ਕਿਚ ਕਦੇ ਨਾ ਕਰਨ ਧੁਰਿਆ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰ ਤਰਿਆ ਅਪਜਾਸੰਗ ਮਿਟੰਤ। ਸਤ ਪੁੱਤਰ ਹੈ, ਸਿਮਰਨ ਵਾਲੇ ਜਿਵੇਂ ਪੁੱਤਰ ਅਪਜਸ ਮਿਟਾ ਦਿੰਦੇ ਨੇ, ਇਹਦਾ ਮਤਲਬ ਇਹ ਸੀ ਕਿ ਰੱਬ ਦੀ ਬੰਦਗੀ ਅਪਜਸ ਮਿਟਾ ਦਿੰਦੀ। ਇੱਕ ਤਾਂ ਪਤਿਤ ਕਰਮਾਂ ਕਰਕੇ ਸਨ, ਦੂਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਸ਼ਬਦ ਜ਼ਰੂਰ ਪਤਿਤ ਵਰਤੇ, ਇਸ ਕਰਕੇ ਵਰਤੇ, ਕਰਮ ਕਰਕੇ ਨਹੀਂ। ਕਿਉਂਕਿ ਉਹਨਾਂ ਨੂੰ ਵਰਨ ਵੰਡ ਕਹਿੰਦੀ ਸੀ ਇਹ ਪਤਤ ਨੇ। ਦੋ ਤਿੰਨ ਸ਼ਬਦ ਨੇ ਨਾਮ ਬਾਰੇ, ਇੱਕ ਤਾਂ ਚਲੋ ਸਭ ਨੂੰ ਚੇਤੇ ਵੀ ਜੀ ਨਾਮ ਕਿਵੇਂ ਅਪ ਜਸ ਨੂੰ ਮਿਟਾ ਕੇ ਯਸ ਫੈਲਾ ਦਿੰਦਾ। ਉਹ ਰਾਗ ਆਸਰਾ ਦਾ ਸ਼ਬਦ, ਅਰਥਾਂ ਦੀ ਲੋੜ ਨਹੀਂ, ਗੋਬਿੰਦ 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 ਸੰਗ, ਇਹ ਅਪ ਜਸ ਮਿਟਿਆ ਜੀ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ। ਹੋ ਗਿਆ ਕਿ ਨਹੀਂ ਪਤਤ ਤੋਂ ਪਾਵਨ? ਉਹ ਕਹਿੰਦੇ ਨੇ ਛੀਂਬਾ, ਮੰਦਰ ਤੋਂ ਬਾਹਰ ਧੱਕੇ ਮਾਰੇ। ਹਾਂ, ਜੇ ਕਿਸੇ ਨੇ ਭਗਤ ਜੀ ਨਾਲ ਜਿੰਨੀਆਂ ਵਧੀਕੀਆਂ ਹੋਈਆਂ ਨੇ, ਜੇ ਸਾਰੀਆਂ ਵਧੀਕੀਆਂ ਇੱਕੋ ਸ਼ਬਦ ਚ ਪੜਨੀਆਂ ਤੇ ਉਹ ਸ਼ਬਦ ਪੜਿਓ ਜੋ ਗੁਰ ਦਿਓ ਤਾਂ ਮਿਲੇ ਮੁਰਾਰ। ਉਹ ਸਾਰੇ ਸ਼ਬਦ ਚ ਉਹਨਾਂ ਸੂਚੀ ਦਿੱਤੀ ਮੇਰੇ ਨਾਲ ਆਹ ਕੁਝ ਵਾਪਰਿਆ ਜੇ, ਜੋ ਗੁਰ ਦਿਓ ਤਾਂ ਸੇਜ ਨਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ। ਉਹ ਸਾਰਾ ਜ਼ਿਕਰ ਕੀਤਾ ਉਹਨਾਂ ਨੇ, ਉਹਨਾਂ ਦੀਆਂ ਖੱਡ ਬੀਤੀਆਂ ਨੇ, ਆਹ ਕੁਝ ਮੇਰੇ ਨਾਲ ਵਾਪਰਿਆ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਇਹ ਕੀਰਤੀ ਅਪ ਜਸ ਮਿਟ ਗਿਆ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਹਲਾਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ। ਹੁਣ ਏਦੂ ਵਧੀਆਂ ਕਿਹੜੀਆਂ ਗਵਾਹੀਆਂ ਲੈ ਕੇ ਆਈ ਵੀ ਨਾਮ ਕੀ ਕਿਰਪਾ ਕਰਦਾ। ਮੇਰਾ ਖਿਆਲ ਵੀ ਜੇ ਗੁਰੂ ਗ੍ਰੰਥ ਸਾਹਿਬ ਸੱਜੇ ਦੀ ਝਾਕ ਫਿਰ ਕੋਈ ਨੀ, ਜੇ ਕਿਤੋਂ ਖੈਰ ਪੈਣੀ। ਹੁਣ ਏਦੂ ਵੱਡੀ ਕੀ ਗਵਾਹੀ ਹੈ ਜੀ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਾਗਾ। ਇੱਕ ਸ਼ਬਦ ਹੋਰ ਹੈ ਜੀ, ਯਤਨ ਮੈਂ ਹੀ ਕਰਨਾ ਵੀ ਵੱਧ ਤੋਂ ਵੱਧ ਗੁਰਬਾਣੀ ਹੀ ਸੁਣਾਈ ਜਾਏ ਕਥਾ ਚ, ਇਹਨੂੰ ਖੋਮੇ ਚ ਨਾਲ ਜਾਇਓ ਤੇ ਆਉਂਦਾ ਵੀ ਮੈਨੂੰ ਇਹ ਕੁਛ ਹੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਦੋਂ ਸ਼ਬਦ ਨੂੰ ਖੋਲਦਾ ਨਾ, ਸਵਾਦ ਜਿਹਾ ਆ ਜਾਂਦਾ ਗੁਰੂ ਸਾਹਿਬ ਦੀ। ਮੈਂ ਕੱਲ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇਹਨੂੰ ਲਿਟਰੇਚਰ ਦੇ ਤੌਰ ਤੇ ਨਾ ਪਲੀਜ਼ ਲਿਆ ਜੇ, ਜੇ ਇਹਨੂੰ ਲਿਟਰੇਚਰ ਦੇ ਤੌਰ ਤੇ ਲੈਣਾ। ਧਰਮ ਗ੍ਰੰਥ ਜਦੋਂ ਇਹ ਕਹਿੰਦੇ ਸਿੱਖਾਂ ਦਾ ਧਰਮ ਗ੍ਰੰਥ ਜਾਂ ਪਵਿੱਤਰ ਗ੍ਰੰਥ ਅੰਦਰ ਨੂੰ ਚੀਸ ਪੈਂਦੀ ਹੈ, ਨਹੀਂ, ਧਰਮ ਗ੍ਰੰਥ ਬੜੇ ਨੇ ਦੁਨੀਆਂ ਚ, ਇਹ ਗੁਰੂ ਗ੍ਰੰਥ ਹੈ ਤੇ ਇਹ ਗੁਰੂ ਗ੍ਰੰਥ ਸਿੱਖਾਂ ਨੇ ਹੁਕਮਨਾਮੇ ਜਾਰੀ ਕਰਕੇ ਨਹੀਂ ਬਣਾਇਆ। ਚੇਤੇ ਰੱਖਿਓ, ਗੁਰੂ ਹੁਕਮਨਾਮਾ ਦੇ ਗਿਆ ਸੀ ਜਿਹਨੂੰ ਮੈਂ ਮੱਥਾ ਟੇਕਿਆ, ਤੁਹਾਡਾ ਬਾਪੂ ਇਹ ਜੇ। ਇੱਕ ਅੰਮ੍ਰਿਤ ਗੁਟਕਾ ਹੈ ਜੀ, ਉਹਦੇ ਚ ਬੜਾ ਪੁਰਾਤਨ ਉਹ ਚ ਲਿਖਿਆ, ਗੁਰੂ ਗੋਬਿੰਦ ਸਿੰਘ ਆਨੰਦ ਵਾਹਿਗੁਰੂ ਨਦੇੜ ਕਹਿੰਦੇ ਆ, ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਇਹ ਇੱਕ ਇੱਕ ਗ੍ਰੰਥ ਹੋਰ ਬੰਸਾਵਲੀ ਨਾਮਾ, ਉਹ ਚ ਮਾਰੇ ਕਹਿੰਦੇ ਆ, ਹਾਂ ਜੇ ਕਿਸੇ ਪੜ੍ਹਨੀ ਹੋਵੇ ਕਿਤਾਬ ਮੈਂ ਜ਼ਰੂਰ ਕਹਾਂਗਾ, ਸ਼ਾਇਦ ਮਿਲ ਜਾਏ। ਉਹ ਉਸ ਕਿਤਾਬ ਦਾ ਨਾਮ ਹੈ ਪਦਮ ਸਾਹਿਬ ਦੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ। ਅੱਜ ਤੀਕਰਾ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਪੰਜਾਬੀ ਚ ਹਿੰਦੀ ਚ ਮੇਨ ਵਿਦਵਾਨਾਂ ਲਿਖਿਆ, ਉਹਨਾਂ ਸਾਰੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਗੁਰਬਾਣੀ ਤੋਂ ਸ਼ੁਰੂ ਕਰਕੇ। ਜਦੋਂ ਮਹਾਰਾਜ ਸਰੀਰ ਸੰਕੋਚਣ ਲੱਗਿਆ, ਚੋਲਾ ਸੰਕੋਚਣ ਲੱਗਿਆ, ਹਯਾਤੀ ਆਪਣੀ ਜੀਵਨ ਚ ਨੇ ਜੇ, ਤੇ ਸਿੱਖ ਪੁੱਛਦੇ ਨੇ ਇਹ ਸੰਗਤ ਜੋ ਤੇਰੀ ਮਹਾਰਾਜ ਨੂੰ, ਕਿਉਂਕਿ ਬਿਰਹਾ ਬੈਰਾਗ ਵੀ ਬੜਾ ਸੀ। ਹੁਣ ਇਹ ਸਿੱਧੀ ਜੀ ਗੱਲ ਸੁਣਾ ਦੀ, ਨਹੀਂ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਪਿਆਰੇ, ਉਹ ਆਖਿਰ ਜਿਹੜੇ ਸਿੱਖ ਨਾਲ ਨੇ ਪੰਜਾਬ ਦੀ ਧਰਤੀ ਤੋਂ ਗਏ, ਕੀ ਉਹਨਾਂ ਦੇ ਸਾਹਮਣੇ ਨਕਸ਼ੇ ਨਹੀਂ ਆਏ ਹੋਣਗੇ ਸਾਹਿਬਜ਼ਾਦਿਆਂ ਦੇ? ਜੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਤੁਰਦਾ ਹੈ, ਪੰਜ ਤੀਰ ਲੈ ਕੇ ਸਿੱਖ ਲੈ ਕੇ ਨਾਲ, ਤੇ ਉਹਦੀਆਂ ਅੱਖਾਂ ਚ ਖੂਨ ਉਤਰਦਾ ਸਰਹੰਦ ਤੱਕ ਜਾਂਦਿਆਂ, ਤੇ ਜਦੋਂ ਹਜ਼ੂਰ ਸਰੀਰਕ ਜਾਮਾ ਸੰਕੋਚਿਆ, ਬਿਰਹਾ ਵਿੱਚ ਸਿੱਖ ਆਏ। ਉਹਨਾਂ ਬਿਰਹੇ ਚ ਪੁੱਛਿਆ, ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ? ਕਹਿੰਦੇ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਅਗਲਾ ਜਿਹੜਾ ਕੰਮ ਹੈ ਉਹ ਅਸੀਂ ਭੁੱਲ ਗਏ, ਬਾਕੀ ਸਾਰੀ ਕਹਿੰਦੇ ਆ ਵੀ ਮਾਰੇ ਕਿਹਾ। ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਕੀ ਕਰਨੀ ਸ਼ਬਦ ਦੀ ਖੋਜਣਾ। ਮੈਂ ਫਿਰ ਬੇਨਤੀ ਕਰਾਂ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਨਾਮ ਆਪ ਜਸ ਮਿਟਾਉਂਦਾ ਹੈ, ਜਿਹੜਾ ਕਰਮ ਕਰਕੇ ਬਦਨਾਮ ਹੋ ਜਾਂਦਾ ਉਹਦੀ ਬਦਨਾਮੀ ਨੂੰ ਵੀ ਨਾਮ ਕੱਟ ਕੇ ਰੱਖ ਦਿੰਦਾ। ਤੇ ਜਿਹਨੂੰ ਲੋਕ ਪਤਿਤ ਘਰ ਚ ਪੈਦਾ ਹੋਇਆ ਉਹਨਾਂ ਨੇ ਸਵਰਨ ਜਾਤੀ ਵਾਲੇ ਨੇ ਕਿਹਾ ਚਮਾਰ, ਇਹ ਕੁਮਾਰ, ਇਹ ਛੀਂਬਾ, ਇਹ ਨਾਈ। ਮਹਾਰਾਜ ਨੇ ਕਿਹਾ ਨਹੀਂ, ਜਿਹਨੂੰ ਤੁਸੀਂ ਜਾਤ ਕਰਕੇ ਪਤਿਤ ਕਹਿੰਦੇ ਹੋ, ਜਿਨ੍ਹਾਂ ਨੇ ਸਿਮਰਨ ਕੀਤੇ, ਚੰਮ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਬ੍ਰਾਹਮਣ ਆ ਕੇ ਮੱਥੇ ਟੇਕਦਾ ਪਿਆ ਹੈ। ਤੇ ਇਹ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ। ਇਹਦੇ ਅਰਥ ਤਾਂ ਮੈਂ ਕਰਨ ਲੱਗਾ ਕਿਉਂਕਿ ਮੈਨੂੰ ਵੀ ਚੇਤੇ ਰਹਿਣ ਵੀ ਅਰਥ, ਤੇ ਉਂਝ ਜਿੰਨੀ ਬਾਣੀ ਤੁਹਾਨੂੰ ਚੇਤੇ ਹੁੰਦੀ ਹੈ ਨਾ, ਯਤਨ ਕਰਿਆ ਕਰੋ, ਰੂਟੀਨ ਚ ਪੜ੍ਹਦੇ ਰਿਹਾ ਕਰੀਏ। ਜੇ ਇੱਕ ਸ਼ਬਦ ਵੀ ਚੇਤੇ ਹੋਵੇ ਨਾ, ਉਹਨੂੰ ਵੀ ਦੁਹਰਾਇਆ ਕਰੋ। ਸਵੇਰੇ ਇਸ਼ਨਾਨ ਕਰਦੇ ਆ, ਜਿੰਨੀ ਬਾਣੀ ਆਉਂਦੀ ਹੈ, ਇੱਕ ਤੁੱਕ ਹੀ ਆਉਂਦੀ, ਤੁੱਕ ਵੀ ਪੜੋ, ਛੱਡੋ ਨਾ। ਜੇ ਨਹੀਂ ਦੁਹਰਾਵਾਂਗੇ ਤੇ ਜੇਨ ਚੋਂ ਨਿਕਲ ਜਾਏਗੀ, ਉਂਝ ਤੇ ਵੈਸੇ ਜੇਨ ਚੋਂ ਨਿਕਲ ਜਾਊਗੀ, ਪਰ ਜੇ ਅੰਦਰ ਧੱਸ ਗਈ ਤੇ ਮਰਨ ਤੋਂ ਬਾਅਦ ਵੀ ਨਿਕਲਦੀ। ਪਰ ਰੂਟੀਨ ਚ ਸਵੇਰੇ ਰਾਮਕਲੀ ਕੀ ਵਾਰ ਪੜ ਲਓ, ਬਸੰਤ ਕੀ ਵਾਰ ਪੜ ਲਓ, ਜਿੰਨੇ ਸ਼ਬਦ ਚੇਤੇ ਆਉਂਦੇ ਨੇ ਨਾ। ਹੁਣ ਇਹ ਵੀ ਇੱਕ ਮਸਲਾ, ਰੱਸਾ ਖਿੱਚਣਿਆ ਇੰਨੀ ਬਾਣੀ ਦਾ ਨਿਤਨੇਮ ਇੰਨੀ ਦਾ, ਉੱਥੇ ਕਿਹਾ ਘੱਟੋ ਘੱਟ ਇੰਨਾ ਕਰੋ, ਇਸ ਤੋਂ ਅੱਗੇ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ ਲਓ ਤਾਂ ਵੀ ਜੈ ਜੈਕਾਰ। ਇਹ ਤੇ ਕਹਿ ਨੀ, ਏਦੋਂ ਵੱਧ ਪੜੀ ਤੇ ਤੁਹਾਨੂੰ ਗੁਰਦੁਆਰੇ ਬਾਹਰ ਕੱਢ ਦਿਆਂਗੇ, ਤੇ ਆਪਾਂ ਕੱਢਨੇ ਆ। ਏਦੋਂ ਵੱਧ ਪੜ ਕੇ ਚਲੋ ਇਹਨੂੰ ਬਾਹਰ ਕੱਢੋ, ਇਹ ਪੰਥ ਚ ਕੋਈ ਨੀ ਸ਼ਾਮਲ। ਬੀਬੀ ਅਮਰੋ ਨੇ ਜਿਹੜਾ ਸ਼ਬਦ ਪੜਿਆ ਸੀ ਉਸ ਦਿਨ, ਗੁਰੂ ਅਮਰ ਦੇ ਮਹਾਰਾਜ ਦਾ ਪੁਰਬ ਸੀ, ਉਹਨੇ ਸ਼ਬਦ ਪੜਿਆ ਇਹ ਮਹਾਰਾਜ ਦਾ ਮਾਰੂ ਮਹੱਲਾ ਪਹਿਲਾਂ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਰਾ ਦੋ ਲੇਖ ਪਏ, ਤਾਂ ਨੇਤਰੇ ਚ ਆਈ ਕੋਈ ਨੀ, ਰਹਿ ਰਾਸ ਵੀ ਕੋਈ ਨੀ। ਤੇ ਸਾਰੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਨੇ ਸਿਰਫ ਇਹੀ ਸ਼ਬਦ ਸੁਣਿਆ। ਇਹ ਮੇਰਾ ਮਨ ਕਹਿੰਦਾ ਹੈ ਕਿ ਸਤਿਗੁਰੂ ਨੇ ਧੀ ਨੂੰ ਕਿਹਾ ਹੋਣਾ, ਪੁੱਤ ਨਿਤਨੇਮ ਤੋਂ ਬਿਨਾਂ ਵੀ ਜਿਹੜੀ ਬਾਣੀ ਚੇਤੀ, ਇਹ ਵੀ ਸਵੇਰੇ ਪੜੀ। ਬਾਣੀ ਪੜਿਆ ਕੀ ਘਟਣਾ ਜੇ, ਉਹ ਵਧਣਾ ਜੇ ਕੁਛ, ਹਾਂ ਛੱਡ ਦਿਓਗੇ ਤੇ ਸਭ ਕੋਈ ਤੱਪੜ ਰੁੜ ਜਾਣਗੇ ਸਾਡੇ। ਸੰਗਤ ਚੋਂ ਕੀਰਤਨ ਹੁੰਦਾ, ਚਲੋ ਇੱਥੇ ਪ੍ਰੋਜੈਕਟਰ ਚੱਲਦੇ ਨੇ ਉੱਤੇ ਦਿਸਦਾ, ਜੇ ਮੰਨ ਲਓ ਨਾ ਵੀ ਦਿਸਦਾ ਹੋਵੇ ਤੇ ਆਪਾਂ ਉਸ ਸ਼ਬਦ ਨੂੰ ਸੁਣ ਸੁਣ ਕੇ ਨਾਲ ਕਿਉਂ ਵਾਹਿਗੁਰੂ ਸਿਮਰਨ ਕਿਉਂ ਨਹੀਂ ਅੰਦਰ ਕਰ ਲੈਂਦੇ। ਮਹਾਰਾਜ ਨੇ ਕਿਹਾ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰਨਾਉ। ਹੁਣ ਕਈ ਕਹਿਣਗੇ ਜੀ ਲਓ ਕੀਰਤਨ ਸੁਣ ਰਹੇ ਆ, ਫਿਰ ਧਿਆਨ ਯਾਦ ਰੱਖਿਓ, ਇਹ ਮਨ ਬਹੁਤ ਕੁਝ ਕਰਦਾ ਜੇ ਇੱਕ ਵੇਲੇ ਇੱਕ ਥੋੜਾ ਕਰਦਾ। ਇੱਥੇ ਬੈਠਾ ਪਤਾ ਨੀ ਕਈਆਂ ਦਾ ਮਨ, ਕਈ ਮੇਰੇ ਐਕਸਰੇ ਕਰ ਰਿਹਾ ਹੋਣਾ, ਕਈਆਂ ਦਾ ਆਪਣੇ ਕੰਮ ਕਾਰ ਦੇ ਗਿਆ ਹੋਣਾ, ਕਈਆਂ ਵਿਚਾਰਿਆਂ ਨੇ ਵਿਜੇ ਤੋਂ ਬਿਨਾਂ ਪੰਜਾਬ ਅਪੜੇ ਹੋਣੇ ਨੇ। ਇੱਕ ਤੇ ਇੱਕ ਕੰਮ ਕਰਦਾ, ਇਹਨੂੰ ਇਹਨੂੰ ਪਕੜੋ, ਇਹਨੂੰ ਘੇਰੋ ਜਿਵੇਂ ਘਿਰਦਾ। ਭਾਈ ਸਾਹਿਬ ਕੀਰਤਨ ਕਰਨ, ਕੰਨਾਂ ਨਾਲ ਸ਼ਬਦ ਜਾਣ ਦਿਓ, ਭੱਜਦਾ ਦਿਸੇ ਤੇ ਰਸਨਾ ਤੋਂ ਗੁਰੂ ਗੁਰੂ ਕਹਿ ਕੇ ਇਹਨੂੰ ਘੇਰ ਲਓ। ਸਾਧਨਾ ਕਰਾਂਗੇ ਤੇ ਕਿਰਪਾ ਗੁਰਪ੍ਰਸਾਦ ਵਰਤੇਗਾ। ਮਹਾਰਾਜ ਨੇ ਬਾਣੀ ਚ ਇੱਕ ਸ਼ਬਦ ਕਹਿ ਜੀ, ਜਿਨ੍ਹਾਂ ਨੂੰ ਪਤਿਤ ਕਹਿੰਦੇ ਸਨ ਨਾਮ ਨੇ ਉਹਨਾਂ ਨੂੰ ਉੱਚਿਆਂ ਕਰ ਦਿੱਤਾ। ਪਰ ਉਸ ਉਚਾਈ ਨੂੰ, ਫਿਰ ਮੈਂ ਰਿਪੀਟ ਕਰਨ ਲੱਗਾ, ਉਸ ਉਚਾਈ ਨੂੰ ਕਿਸੇ ਦੁਨੀਆਂ ਦੇ ਪ੍ਰੈਜੀਡੈਂਟ ਨਾਲ ਤੁਲਨਾ ਨਹੀਂ ਦੇਣੀ। ਉਸ ਉਚਾਈ ਦਾ ਮਤਲਬ ਹੀ ਰੱਬ ਦੇ ਘਰ ਦਾ। ਹੁਣ ਕਬੀਰ ਦੀ ਤੁਲਨਾ ਲੋਧੀ ਬਾਦਸ਼ਾਹ ਨਾਲ ਕਰੋ ਤੇ ਮੂਰਖਤਾ ਹੀ ਹੋਵੇਗੀ, ਕਿਉਂਕਿ ਕਬੀਰ ਜਿਸ ਥਾਂ ਤੇ ਬੈਠਾ ਲੋਧੀ ਤੋਂ ਉਹਦੇ ਨੇੜੇ ਵੀ ਨਹੀਂ ਫਟਕਿਆ। ਹੁਣ ਅਸੀਂ ਇਸ ਸ਼ੋਭਾ ਨੂੰ ਇਸ ਤਰ੍ਹਾਂ ਲੈ ਲਈਏ ਵੀ ਲੋਕੀ ਬੜੀ ਜੈ ਜੈਕਾਰ ਕਰਦੇ ਆ ਸ਼ੋਭਾ। ਮੈਂ ਇੱਕ ਬੇਨਤੀ ਕਰਾਂਗਾ, ਲੋਕਾਂ ਦੀ ਜੈ ਜੈਕਾਰ ਨੂੰ ਸ਼ੋਭਾ ਚ ਨਾ ਜੋੜਿਓ। ਜਿਹਦੇ ਸੀਨੇ ਚ ਰੱਬ ਵਸ ਜਾਏ, ਸ਼ੋਭਾ ਜ਼ਰੂਰ ਹੁੰਦੀ ਏ। ਮਹਾਰਾਜ ਦੇ ਕਹਿੰਦੇ ਆ, ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਚ ਉਹਦੀ ਜੈ ਜੈਕਾਰ ਹੁੰਦੀ ਜਿਹੜਾ ਨਾਮ ਨਾਲ ਜੁੜ ਜਾਂਦਾ। ਰਵਿਦਾਸ ਸਾਹਿਬ ਦਾ ਸ਼ਬਦ ਹੈ ਤੇ ਉਹਦੇ ਚ ਉਹਨਾਂ ਸਵੀਕਾਰਿਆ, ਮੈਂ ਚਮਾ ਰੱਖਾਂ। ਤੇ ਵਾਹਿਗੁਰੂ ਜਿਹੜੇ ਸ਼ਬਦ ਸੁਣਨਗੇ, ਕਥਾ ਜੇ ਟੀਵੀ ਤੇ ਵੀ ਚੱਲਣੀ ਗਏ, ਸੁਣ ਵੀ ਰਹਿਣਗੇ, ਉਹ ਕਿਤੇ ਨਾ ਝੰਡਾ ਚੁੱਕ ਲੈਣ ਮੇਰੇ ਵਿਰੁੱਧ ਵੀ ਇਹਨਾਂ ਨੇ ਚਮਾਰਾਂ ਦੀ ਬੇਇੱਜ਼ਤੀ ਕਰ ਦਿੱਤੀ। ਇਹ ਬੜਾ ਚੱਲਦਾ ਪਿਆ ਅੱਜ ਕੱਲ ਜੀ। ਕਬੀਰ ਸਾਹਿਬ ਕਹਿੰਦੇ ਨੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਜਦੋਂ ਮੇਰੀ ਚਰਚਾ ਚੱਲਦੀ ਹੈ ਨਾਮ ਦੀ, ਤੂੰ ਲੁਕ ਕੇ ਕਹਿੰਦਾ ਕਿ ਹੈ ਤਾਂ ਬੰਦਗੀ ਕਰਦਾ ਪਰ ਚਮਾਰ ਜੇ। ਕਹਿੰਦੇ ਮੈਂ ਤੈਨੂੰ ਚੁਰਸਤੇ ਚ ਖਲੋ ਕੇ ਕਹਿੰਦਾ ਮੈਂ ਚਮਾਰ ਹਾਂ। ਦੇਖੋ ਨਾਮ ਕੀ ਕਿਰਪਾ ਵਰਤਾਂਦਾ। ਨਾਗਰ ਜਾਣਾ, ਨਾਗਰ ਜਾਣਾ ਦਾ ਅਰਥ ਨਗਰ ਦੇ ਲੋਕੋਂ। ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ, ਤੂੰ ਮੂਰਤੀ ਚ ਰਾਮ ਲੱਭਣਾ ਫਿਰਨਾ, ਮੇਰੇ ਸੀਨੇ ਚ ਰਾਮ ਦਾ ਪ੍ਰਕਾਸ਼ ਹੋਇਆ ਹੈ। ਫਰਕ ਹੈ ਦੋਨਾਂ ਚ। ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੈਂ ਗੋਬਿੰਦ ਦੇ ਗੁਣਾਂ ਨੂੰ ਸੰਗ੍ਰਹਿ ਕੀਤਾ ਹੈ, ਇਕੱਠਾ ਕੀਤਾ। ਨਾਗਰ ਜਨਾ ਮੇਰੀ ਜਾਤ ਬਿਖਾਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਗਲੀ ਤੁਕ ਦੇ ਅਰਥ ਧਿਆਨ ਨਾਲ ਸੁਣਿਓ, ਸੁਰ ਸ੍ਰੀ ਸਲਲ ਕ੍ਰਿਤ ਬਾਰ ਨੀ ਰੇ, संत जन करत नहीं पानग। सुरा नत अपवित्र जल रे, सुरसरी मिलत न होए आनग। एक सब्जेक्ट नू दो अर्थां विच लिया, यूं कह ला एक उदाहरण दे दो अर्थ किते। सुनो, सुरसरी दा लफ़्ज़ी अर्थ हुंदा गंगा। ते मैं एक बेनती करांगा, हुण जे गंगा दीआं उदाहरणां बाणी च दित्तियां ने ते कल नू इह ना कह दिओ जी गंगा ते मैली होगी, बाणी ते ढुकदी कोई नहीं, शब्द बाहर कढ़ो, गंगा ते सारी गंदी होगी। इत्थे सिर्फ सारांश इह लैणा है कि निर्मल दरिया दा पानी मैले पानी नू भी पवित्र कर दिंदा, पर उस पानी नू लोकां पवित्र किया। सुरसरी गंगा, सलल दा अर्थ लहरां, कृत दा अर्थ बनाया जाना, ते बारनी दा अर्थ शराब। जे कोई गंगा दे निर्मल पानी नू लिया के शराब बनाए ते जेड़ा नहीं पींदा उनू ए शब्द कहन लग पै जी ए छक लो ए पी लो, क्यों? ए ता गंगा दे पानी चो बनी है, गंगा जल चो निकली है। कहिंदे बंदगी करन वाला कहिंदा गंगा दा पानी पवित्र जरूर होएगा, पर जे ऐब आ गया मैं इनू भी नहीं पींदा। इहदा भाव अर्थ की है? सुरसरी सल कृत बार नहीं रे, संत जन करत नहीं पान। गंगा पवित्र मन्नी शास्त्र ने, पर जे ओदा शराब बन जाए ते संत जन ओदे वल झाती नहीं मारदा। इहदा मतलब वे तू ब्राह्मण है, तू विद्वान है, तेरे को रब दी नॉलेज है, तू गंगा दी तरह, पर जेड़ा तेनू हंकार खा गया ना अहं ब्रह्मस्मि, ये तेरी शराब बन गई, ये रब दे घर च लेखे नहीं पैणी, इहदा मतलब एह बनिया। हां, पर जे कोई इथों होर डूंगे अर्थ कहेगा मैं जरूर सुनांगा। सुरसरी सरल कृत बार नहीं रे, संत जन करत नहीं पानग। हुण अगली तुक, सुरा नत अपवित्र जल रे, शराब ते भैड़ा पानी। सुरसरी मिलत न होए आनंग, जे निर्मल पानी च मिल जाए शराब ते मैला पानी भी पवित्र दरिया नू पवित्र कर दिंदा है। तुसी मैनू चमार चमार कह के भंड दे हो, मैं वैगुरु दरिया विच मिल गया, मैं तां पवित्र हो चुका, मेरा कोई कलंक नहीं। फिर सुनो इहदे अर्थ, सुरा नत अपवित्र जल ले, सुरसरी मिलत न होए आनंग। तर तार अपवित्र करमानी है रे, आ अपजस मिटंत, अपजस मिटंत सत पुत्र है। इस तरह अपजस मिटद जेडे बंदगी कर दिया। अगे तर तार अपवित्र करमानी है रे, जैसे काकरा करत विचारंग, भगत भगौत लिखी है तै उपरे पूजिय कर नमस्कार। ताड़ी दा रुख उस दिन मर्ज कीती, बिहार च मिलदा जी, गोरख पुल वल जाईदा कथा करन मिलदा जिवें खजूर है, इस तरी लम्मा जिहा जिहनूं कट के ना जी उहदे नाल मिट्टी दा भांडा टंग दिंदे, उहदे विचों रस चौंदा रहिंदा, उह शराब तों वध खतरनाक हुंदा। शास्त्रकार कहिंदे ने पतद रुख है। हुण उही जिहदे विचों नशा निकलदा उहदा बनदा कागज, उह खलोता होया पतद है, उहदे च नशा है, पर जदों दा कागज बना के उत्ते लिख दिता सत नाम वाहिगुरु, ते कागज थला डिगा होवे ते भावना वाला चुक के मथे ते ला लैंदा, अगला कहे ता ताड़ी दा बणिया, इह बणिया किहड़े रुख दा? भगत जी कहिंदे हां ते मैं ताड़ी दा रुखी, पर रविदास दे सीने ते राम नाम लिखिया गया। तू मैनू ताड़ी कहा, तू मैनू पतत कहा, पर देखो कहन लगे ताड़ी दा रुख नशा दिंदा सी, पर मैं अपनी तुलना ताड़ी नाल जरूर कर ली, मैं किसी नूं नशा नहीं वंडदा, मैं रब दी बंदगी ही देना। तर तार अपवित्र कर मानिया रे, जैसे कागरा करत विचारंग, भगत भगौत लिखिए तै उपरे पूजिया कर नमस्कारंग। मेरी जाट कुट बांड ला, आ अपजस मिटा दिता सिमरन ने। कहिंदे मेरी जात दे होर भी लोक ने जिन्हां नूं चमारटे कहिंदे हो। मेरी जात कुट बांड ला, ढोर टवंता नितय बनासी आस पासा, अब विपर प्रधान तै करां डंडौत, तेरे नाम शरणाए रविदास दासा। इस तुक नूं अब विपर प्रधान, विद्वाना विचो प्रधान पंडित, ब्राह्मणा विचो जिहड़ा शिखर दा विद्वान है, कहिंदे रविदास दे बूहे दी दली ते मत्था टेकण आया, उहने अखां भर के कहा लोको कौन कहिंदा वी नाम पतता नूं पवित्र नहीं करदा, आ जिहड़े खूह तों पाणी नहीं भरन दिंदे मेरे बूहे अगे आके बैठे। पर इह खौमे च नहीं कहा, इह कहा ऐसी लाल तुझ बिन कौन करे, गरीब नवाज गुसैया मेरा मत है, छत्र तरह। मैं सिर्फ दो गल्लां कहियां, इक ता नाम ओ अपजस मिटांदा जिहड़े कुकर्म माड़े कर्मां च पै गए, सिमरन वाले पासे आ गया एनर्जी, देखो किवें काम करदी। बाबा जी ने तां ही कीता, ਸੱਚੀ ਮੁੱਚੀ ਉਹਨਾਂ ਠੱਗ ਚੁਣੇ, ਉਹਨੇ ਚੋਰ ਚੁਣੇ, ਬਦਮਾਸ਼ ਚੁਣੇ, ਜਾਦੂਗਰ ਚੁਣੇ, ਪਖੰਡੀ ਚੁਣੇ। ਕਿਉਂ? ਬਾਬਾ ਜੀ ਨੂੰ ਪਤਾ ਸੀ ਇਹਨਾਂ ਦਾ ਨੈਟਵਰਕ ਬੜੇ ਜ਼ਬਰਦਸਤ ਏ, ਜੇ ਇੱਕ ਬਦਲ ਗਿਆ ਸਾਰੇ ਬਦਲ ਜਾਣਗੇ। ਮਹਾਰਾਜ ਨੇ ਚੁਣੇ, ਉਹਨਾਂ ਪਤਾ ਐਨਰਜੀ ਵੇਸਟ ਕਰ ਰਹੇ। ਸਤਿਗੁਰੂ ਨੇ ਬਦਲ ਕੇ ਰੱਖ ਦਿੱਤੇ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿ ਅਬ ਜਸੰ ਮਿਟੰਤ ਸਤ ਪੁੱਤਰ ਹੈ। ਜਦੋਂ ਸਤਵਾਦੀ ਪੁੱਤਰ ਘਰ ਚ ਸੰਤਾਨ ਚੰਗੀ ਜਨਮ ਲੈ ਜਾਏ, ਉਦੋਂ ਪਿਓ ਦਾਦੇ ਪੜਦਾਦੇ ਦੇ ਕਲੰਕ ਵੀ ਮਿਟ ਜਾਂਦੇ ਆ। ਹਾਲਾਂਕਿ ਜਿਹੜਾ ਸ਼ਬਦ ਜਨਮ ਦਾ ਸ਼ਬਦ ਬਣਾਇਆ ਨਾ ਸਿੱਖਾਂ ਸਾਰਿਆਂ ਸਾਰੇ ਜਨਮ ਦੇਣ ਵਾਲੇ ਪੂਤਾ ਮਾਤਾ ਕੀ ਆਸੀਸ ਮੈਂ ਬੇਨਤੀ ਕੀਤੀ ਸੀ, ਇਹ ਤਾਂ ਦਾਦਿਆਂ ਪੜਦਾਦਿਆਂ ਤੋਂ ਸ਼ੁਰੂ ਹੁੰਦਾ। ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਪਿਤਰੀ ਹੋਏ ਉਧਾਰੋ ਅਪਜਸ ਮਿਟੰਤ ਸਤ ਪੁੱਤਰ ਹੈ। ਮਾਂ ਕਹਿੰਦੀ ਪੁੱਤਰ ਤੂੰ ਸਿਮਰਨ ਕਰ, ਤੇਰੇ ਸਿਮਰਨ ਕਰਨ ਦੇ ਨਾਲ ਤੇਰੇ ਦਾਦੇ ਪੜਦਾਦੇ ਵੀ ਤਰ ਜਾਣਗੇ। ਸਿਮਰਨ ਵਾਲਾ ਕੁੱਲ ਤਾਰਦਾ ਹੈ। ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਕੀ ਜਾਪੋ ਜਾ ਕਾ ਅੰਤ ਨਾ ਪਾਰੋ। ਮਹਾਰਾਜ ਕਹਿੰਦੇ ਅਪਜਸ ਮਿਟੰਤ ਸਤ ਪੁੱਤਰ ਹੈ। ਅਪਜਸ ਮਿਟੈ ਹੋਵੇ ਜਾ ਕੀਰਤ ਦਰਗਹਿ ਬੈਸਣ ਪਾਈਐ। ਮਹਾਰਾਜ ਕਹਿੰਦੇ ਬਦਨਾਮੀ ਕੱਟੀ ਜਾਂਦੀ, ਰੱਬ ਦੇ ਦਰਗਾਹ ਦੇ ਬੂਹੇ ਖੁੱਲ ਜਾਂਦੇ। ਸਤਿਗੁਰੂ ਸ਼ਬਦ ਵਰਦੇ ਆ ਫਿਰ ਕਿਵੇਂ ਜੀ? ਸਿਮਰਤਬਿਆ